ਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰਾਖੋ ਸ਼ਰਮੇ ਅਸਾੜੀ ਜੀਉ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕਾਂ ਤੂੰ ਠਾਕੁਰ ਊਚ ਭਗਵਾਨ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਛ ਦੀ ਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀ ਜੈ ਪੂਰਨ ਕਬਹੂ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੈ ਸੁਆਇਆ ਨਾਨਕ ਹੋਤ ਨਾ ਘਾਟ ਦਿਨ ਦਿਨ ਚੜੈ ਸੁਆਇਆ ਨਾਨਕ ਹੋਤ ਨਾ ਘਾਟ ਸਤਿਗੁਰ ਪਾਤਸ਼ਾਹ ਦੀ ਸਾਜੀ ਸਵਾਰੀ ਸਤਿਸੰਗ ਜਿਓ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਵਿੱਚ ਮਨੁੱਖ ਵਾਸਤੇ ਸਭ ਤੋਂ ਵੱਡਾ ਕੋਈ ਦੁੱਖ ਹੈ, ਜਿਹੜਾ ਦੁੱਖ ਹਮੇਸ਼ਾ ਖਟਕਦਾ ਰਹਿੰਦਾ ਹੈ, ਰੜਕਦਾ ਰਹਿੰਦਾ ਹੈ, ਦੁਖੀ ਕਰਦਾ ਹੈ, ਉਹ ਹੈ ਅਧੂਰਾਪਨ। ਪੂਰਾ ਨਾ ਹੋ ਸਕਣਾ ਸਭ ਤੋਂ ਵੱਡਾ ਦੁੱਖ ਹੈ। ਇੱਕ ਬੂਟਾ ਪੈਦਾ ਤਾਂ ਹੋਵੇ ਪਰ ਨਾ ਉਸਨੂੰ ਕੋਈ ਫੁੱਲ ਪਵੇ ਅਤੇ ਨਾ ਫਲ ਪਵੇ, ਉਸ ਵਰਗਾ ਦੁਖੀ ਹੋਰ ਕੌਣ ਹੋਵੇਗਾ। ਪੂਰਾ ਪੌਦਾ ਉਹ ਜਿਸ ਦੀ ਛਾਂ ਸੋਹਣੀ ਹੋਵੇ, ਜਿਸ ਨੂੰ ਫੁੱਲ ਪੈਣ, ਜਿਸ ਨੂੰ ਫਲ ਪੈਣ। ਮਕਾਨ ਬੜਾ ਸੁੰਦਰ ਬਣਿਆ ਹੋਵੇ, ਕੰਧਾਂ ਚਿੱਤਰੀਆਂ ਹੋਣ ਪਰ ਛੱਤ ਨਾ ਹੋਵੇ, ਐਸੇ ਮਕਾਨ ਵਿੱਚ ਕੌਣ ਰਹੇਗਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੱਜਣ ਠੱਗ ਨੂੰ ਇਹੋ ਬਚਨ ਕਿਹਾ ਸੀ, ਤੇਰਾ ਜੀਵਨ ਕੈਸਾ ਅਧੂਰਾ ਹੈ, ਤੂੰ ਉਸ ਮਕਾਨ ਵਰਗਾ, ਕੰਧਾਂ ਚਿੱਤਰੀਆਂ ਨੇ ਲੇਕਿਨ ਛੱਤ ਕੋਈ ਨਹੀਂ। ਕੋਠੇ ਮੰਡਪ ਮਾੜੀਆਂ ਵਿੱਚੋਂ ਚਿੱਤਵੀਆਂ ਟੱਠੀਆਂ ਕਾਮਣਾ ਆਮਣੀ ਵਿੱਚੋਂ ਸੱਖਣੀਆਂ। ਜਰਾ ਅੰਦਾਜ਼ਾ ਲਾਉਣਾ, ਇਹ ਕੱਪੜਾ ਅੱਧਾ ਸੀਤਾ ਅੱਧਾ ਰਹਿੰਦਾ, ਉਹਨੂੰ ਕੌਣ ਪਾਏਗਾ। ਅਧੂਰਾ ਸੀਤਾ ਕੱਪੜਾ ਤੁਹਾਨੂੰ ਪ੍ਰਵਾਨ ਨਹੀਂ। ਭੋਜਨ ਅੱਧਾ ਕੱਚਾ ਅੱਧਾ ਪੱਕਾ, ਜਿਹੜਾ ਛਕੇਗਾ ਪੇਟ ਦਰਦ ਹੋਏਗੀ। ਭੋਜਨ ਵੀ ਅੱਧ ਪੱਕਿਆ ਅਧੂਰਾ ਸਾਨੂੰ ਕਾਬਲੇ ਕਬੂਲ ਨਹੀਂ। ਗੱਲ ਹੀ ਕਰ ਰਹੇ ਹੋ, ਅੱਧ ਵਿੱਚ ਕੋਈ ਟੋਕ ਦੇਵੇ ਬੜਾ ਬੁਰਾ ਲੱਗਦਾ ਹੈ ਕਿ ਮੇਰੀ ਗੱਲ ਨਹੀਂ ਪੂਰੀ ਹੋਣ ਦਿੱਤੀ, ਅਧੂਰੀ ਗੱਲ ਪ੍ਰਵਾਨ ਨਹੀਂ। ਕੋਈ ਕਵੀ ਉਹ ਕਵਿਤਾ ਕਦੀ ਸਟੇਜ 'ਤੇ ਨਹੀਂ ਪੜ੍ਹਦਾ ਜਿਹੜੀ ਅਧੂਰੀ ਹੋਵੇ, ਅੱਧ ਵਿੱਚ ਹੋਵੇ ਪ੍ਰਵਾਨ ਨਹੀਂ। ਬੰਦਾ ਬਾਕੀ ਤਾਂ ਸਭ ਕੁਛ ਯਤਨ ਕਰਦਾ ਕਿ ਪੂਰਾ ਕਰ ਲਵਾਂ, ਵੱਡਾ ਨਹੀਂ ਅਤੇ ਛੋਟਾ ਸਹੀ, ਲੇਕਿਨ ਆਪ ਅਧੂਰਾ ਰਹਿ ਜਾਂਦਾ। ਔਰ ਅਧੂਰੀ ਵਸਤੂ ਜੇ ਤੈਨੂੰ ਪ੍ਰਵਾਨ ਨਹੀਂ ਤਾਂ ਅਧੂਰਾ ਬੰਦਾ ਰੱਬ ਨੂੰ ਕਿਵੇਂ ਪ੍ਰਵਾਨ ਹੋਵੇਗਾ, ਪਰਮਾਤਮਾ ਉਸਨੂੰ ਕਿਵੇਂ ਕਬੂਲ ਕਰੇਗਾ। ਹੁਣ ਪੂਰੇ ਹੋਈਏ ਕਿਵੇਂ, ਇੱਕ ਟੰਗ ਅਸੀਂ ਹੋਰ ਕੱਢ ਲਿਆ। ਜਿਸ ਵੇਲੇ ਕੋਈ ਮਨੁੱਖ ਮਰ ਜਾਂਦਾ ਹੈ ਕਹਿੰਦੇ ਆ ਪੂਰਾ ਹੋ ਗਿਆ। ਜਿਹੜਾ ਬੰਦਾ ਜਨਮਿਆ ਅਧੂਰਾ, ਜੀਵਿਆ ਅਧੂਰਾ, ਮਰਿਆ ਅਧੂਰਾ, ਮਰਨ ਨਾਲ ਕਿਵੇਂ ਪੂਰਾ ਹੋ ਜਾਏਗਾ? ਪੂਰੇ ਹੋਣਾ ਹੈ, ਪੂਰੇ ਹੋਣ ਦਾ ਢੰਗ ਹੈ ਪੂਰੇ ਗੁਰ ਕਾ ਸੁਣੇ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਪੂਰਾ ਗੁਰ ਪੂਰੀ ਜਾਂਕੀ ਕਲਾ। ਕਲਾ ਦਾ ਅਰਥ ਹੁੰਦਾ ਸਮਰਥਾ, ਤਾਕਤ। ਗੁਰੂ ਪੂਰਾ ਹੈ ਜਿਸ ਦੀ ਕਲਾ ਪੂਰੀ ਹੈ, ਸਮਰੱਥਾ ਪੂਰੀ ਹੈ, ਤਾਕਤ ਪੂਰੀ ਹੈ। ਅਤੇ ਉਹ ਤਾਕਤ ਕੀ ਹੈ? ਗੁਰੂ ਕੋਲ ਜਿਹੜੀ ਪਾਵਰ ਹੈ ਉਹ ਕੀ ਹੈ? ਗੁਰ ਕਾ ਸ਼ਬਦ ਸਦਾ ਸਦ ਅਟਲਾ। ਗੁਰੂ ਦਾ ਬਚਨ ਅਟਲ ਹੈ। ਅਟਲ ਦਾ ਅਰਥ ਹੁੰਦਾ ਇਹ ਨਹੀਂ ਕਿ ਕਦੀ ਗਲਤ ਹੋ ਜਾਏ। ਬੰਦੇ ਦੀ ਗੱਲ ਇੱਕ ਥਾਂ ਠੀਕ, ਦੂਸਰੇ ਥਾਂ ਗਲਤ, ਪਰ ਗੁਰੂ ਦਾ ਬਚਨ ਹਰ ਥਾਂ 'ਤੇ ਪੂਰਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਵੇਂ ਨਾ ਸਾਕੈ ਜਲ ਹੈ। ਨਾ ਉਹ ਸੜਦਾ, ਨਾ ਉਹ ਡੁੱਬਦਾ, ਨਾ ਚੋਰ ਚੁਰਾ ਸਕਦਾ। ਉਹ ਪੂਰਾ ਗੁਰ ਜਾਂ ਕਿ ਪੂਰੀ ਕਲਾ, ਗੁਰ ਕਾ ਬਚਨ ਸਦਾ ਸਦ ਅਟਲਾ। ਫਿਰ ਪੂਰਨ ਕਬਹੂ ਨਾ ਡੋਲਤਾ, ਉਹ ਪੂਰਨ ਹੈ ਉਹ ਕਦੀ ਨਹੀਂ ਡੋਲਦਾ। ਪੂਰਾ ਕੀਆ ਪ੍ਰਭ ਆਪ, ਜਿਸ ਨੂੰ ਪਰਮਾਤਮਾ ਨੇ ਆਪ ਪੂਰਾ ਕਰ ਦਿੱਤਾ। ਦਿਨ ਦਿਨ ਚੜ੍ਹੈ ਸਵਾਇਆ, ਨਾਨਕ ਹੋਤ ਨਾ ਘਾਟ। ਉਹ ਘੱਟ ਨਹੀਂ ਹੁੰਦਾ। ਰੱਬ ਦੀ ਤਕੜੀ 'ਤੇ ਤੁਲੇਗਾ ਪਤ ਪਰਵਾਨਾ, ਪਿੱਛੇ ਪਾਈਐ ਤਾਂ ਨਾਨਕ ਤੋਲਿਆਂ ਜਾਪੈ। ਤੋਲਿਆਂ ਪਤਾ ਲੱਗਦਾ ਪੂਰਾ, ਇਸ ਦਾ ਗੁਰੂ ਪੂਰਾ ਹੈ, ਇਹ ਸਿੱਖ ਪੂਰਾ ਹੈ। ਕਦੀ ਇਹ ਪਰੰਪਰਾ ਸੀ, ਅਧੂਰੇ ਦੀ ਬਲੀ ਨਹੀਂ ਸੀ ਦਿੱਤੀ ਜਾਂਦੀ। ਪੂਰਾ ਹੋਵੇ ਉਸਦੀ ਬਲੀ। ਇੱਕ ਦਿਨ ਮੁਰਗੀ ਹੱਥ ਵਿੱਚ ਫੜੀ ਹੈ ਮੁੱਲਾਂ ਨੇ, ਅਤੇ ਉਹਨੂੰ ਜ਼ਿਬਾ ਕਰਨ ਲੱਗਾ ਸੀ। ਗੁਰੂ ਨਾਨਕ ਦੇਵ ਜੀ ਆ ਗਏ, ਕਹਿਣ ਲੱਗੇ ਮੁੱਲਾਂ ਕੀ ਕਰਨ ਲੱਗਾ? ਕਹਿਣ ਲੱਗਾ ਅੱਲਾ ਨੂੰ ਖੁਸ਼ ਕਰਨ ਲੱਗਾ। ਅੱਲਾ ਦੇ ਨਾਂ 'ਤੇ ਮੁਰਗੀ ਦੀ ਗਰਦਨ ਕੱਟਾਂਗਾ, ਅੱਲਾ ਖੁਸ਼ ਹੋ ਜਾਏਗਾ। ਕੁਰਬਾਨੀ ਦੇਣ ਲੱਗਾ ਸਾਹਿਬ, ਕਹਿਣ ਲੱਗੇ ਮੁਰਗੀ 'ਤੇ ਖੁਸ਼ ਹੋਏਗਾ ਕਿ ਤੇਰੇ 'ਤੇ? ਹੁਣ ਤੂੰ ਗਲਾ 'ਤੇ ਕੱਟਣ ਲੱਗਾ ਮੁਰਗੀ ਦਾ, ਅਤੇ ਰੱਬ ਖੁਸ਼ ਹੋ ਜਾਏਗਾ ਤੇਰੇ 'ਤੇ? ਗੱਲ ਸਮਝ ਵਿੱਚ ਨਹੀਂ ਆਈ। ਰੱਬ ਨੂੰ ਖੁਸ਼ ਕਰਨਾ ਅਤੇ ਆਪ ਆਪਣੀ ਬਲੀ ਦੇ, ਆਪਣੀ ਕੁਰਬਾਨੀ ਦੇ। ਹੁਣ ਆਪਣਾ ਗਲਾ ਕੌਣ ਕੱਟੇ? ਮੁਰਗੀਆਂ ਦੇ ਗਲੇ ਕੱਟਣੇ ਸੌਖੇ ਨੇ। ਕਹਿਣ ਲੱਗਾ ਜੀ ਉਹ ਕਿਵੇਂ? ਗੁਰੂ ਪਾਤਸ਼ਾਹ ਨੇ ਜਿਹੜਾ ਬਚਨ ਕਿਹਾ ਉਹਨੂੰ ਧਿਆਨ ਵਿੱਚ ਲਿਓ। ਸੱਚ ਕੀ ਕਾਤੀ ਸੱਚ ਸਭ ਸਾਰ। ਕਹਿਣ ਲੱਗੇ ਸੱਚ ਤੋਂ ਛੁਰੀ ਤਿਆਰ ਹੁੰਦੀ ਹੈ, ਜਿਹੜੀ ਤੂੰ ਫੜੀ ਇਹ ਨਹੀਂ। ਸੱਚ ਤੋਂ ਨਾਮ ਜਪਿਆ ਇੱਕ ਛੁਰੀ ਤਿਆਰ ਹੁੰਦੀ ਹੈ। ਕਾੜ ਤਿਸਕੀ ਅਪਰੀ ਅਪਾਰ, ਉਸਦੀ ਕਾੜਤ ਦਾ ਪਾਰਾ ਵਾਰ ਨਹੀਂ, ਇੰਨੀ ਸੁੰਦਰ ਹੈ। ਫਿਰ ਉਹਨੂੰ ਸ਼ਾਰਪ ਤ੍ਰਿਖੀ ਕਿਵੇਂ ਕਰਨੀ ਹੈ? ਜਿਉਂ ਜਿਉਂ ਸ਼ਬਦ ਦਾ ਜਾਪ ਕੀਤਾ, ਸ਼ਬਦ ਸਾਨ ਰਖਾਈ ਲਾਏ, ਅਤੇ ਉਹਦਾ ਮਿਆਨ ਕਿਹੜਾ? ਗੁਣਾਂ ਦਾ ਮਿਆਨ। ਗੁਣ ਕੀ ਥਿੱਕ ਹੈ, ਥਿੱਕ ਹੁੰਦਾ ਮਿਆਨ ਵਿੱਚ ਸਮਾਏ। ਤਿਸਕਾ ਕੁੱਠਾ ਹੋਵੇ ਸ਼ੇਖ, ਉਸ ਨਾਲ ਸ਼ੇਖ ਕੋਇਆ ਜਾਏ ਸ਼ਬਦ ਨਾਲ। ਮੁਰਗੀ ਦੇ ਗਰਦਨ 'ਚੋਂ ਕਹਿੰਦਾ ਖੂਨ ਵਗ ਜਾਏ। ਉਹ ਕਹਿੰਦੇ ਨੇ ਪੂਰੀ ਤਾਂ ਕੱਟਾਂਗੇ ਪਹਿਲੇ ਖੂਨ ਵਹਿ ਜਾਏ। ਅਪਵਿੱਤਰ ਜ਼ਿਬਾ ਕਰਦੇ ਨੇ। ਕਹਿੰਦੇ ਤੇਰੇ ਅੰਦਰੋਂ ਲੋਹੂ ਲੱਭਣ ਕੱਥਾ ਵੇਖ, ਲੱਭ ਰੂਪੀ ਲਹੂ, ਇਹ ਖਾਣ ਦਾ ਚਸਕਾ ਤੇਰੇ ਅੰਦਰੋਂ ਨਿਕਲ ਜਾਏ, ਹੋਏ ਹਲਾਲ ਲੱਗੈ ਹੱਕ ਜਾਏ। ਤੂੰ ਹਲਾਲ ਹੋ ਜਾਏ ਅਤੇ ਪਰਮਾਤਮਾ ਦੇ ਮੂੰਹ ਜਾ ਲੱਗੇ, ਨਾਨਕ ਦਰ ਦੀਦਾਰ ਸਮਾਏ। ਜਿਹੜਾ ਸ਼ੇਖ ਇੰਝ ਕੁਰਬਾਨੀ ਦੇਵੇ, ਪਰਮਾਤਮਾ ਦੇ ਦਰਸ਼ਨ ਕਰਕੇ ਪਰਮਾਤਮਾ ਵਿੱਚ ਲੀਨ ਹੋ ਜਾਂਦਾ। ਇੱਕ ਬੜੀ ਸੁੰਦਰ ਕਥਾ ਹੈ। ਬਾਦਸ਼ਾਹ ਫਲ ਘੱਟ ਰਿਹਾ ਸੀ, ਕਈਆਂ ਅਮੀਰਾਂ ਨੂੰ ਬੜਾ ਸ਼ੌਕ ਹੈ ਫਲ ਆਪ ਛਿੱਲਣਗੇ ਕੱਟਣਗੇ, ਛੁਰੀ ਸੀ ਬੜੀ ਤੇਜ਼, ਪੋਟਾ ਹੀ ਪੂਰਾ ਕੱਟਿਆ ਗਿਆ, ਉਂਗਲ ਕੱਟੀ ਗਈ। ਕੋਲ ਸੀ ਵਜ਼ੀਰ, ਕਹਿਣ ਲੱਗਾ ਬਹੁਤ ਹੀ ਭਲਾ ਹੋਇਆ, ਚੰਗਾ ਹੋਇਆ, ਰੱਬ ਜੋ ਕਰਦਾ ਚੰਗਾ ਕਰਦਾ। ਬਾਦਸ਼ਾਹ ਦੀ ਉਂਗਲ ਕੱਟੀ ਗਈ, ਉਸਨੇ ਕਿਹਾ ਭਲਾ ਹੋਇਆ ਚੰਗਾ ਹੋਇਆ, ਇੰਨਾ ਗੁੱਸਾ ਚੜਿਆ। ਬਾਦਸ਼ਾਹ ਨੂੰ ਲੋੜ ਆਉਂਦੀ ਸੀ ਤੇ ਤਾੜੀ ਵਜਾਉਂਦੇ ਸਨ ਹੱਥ 'ਤੇ ਹੱਥ ਮਾਰ ਕੇ, ਇੱਕੋ ਹੈ ਆ ਜਾਏ, ਸਿਪਾਹੀ ਆ ਗਏ, ਕਹਿਣ ਲੱਗਾ ਇਹਨੂੰ ਫੜੋ, ਸੰਗਲ ਪਾ ਕੇ ਕਾਲ ਕੋਠੜੀ ਵਿੱਚ ਕੈਦ ਕਰ ਦਿਓ, ਚਾਰ ਦਿਨ ਇਸਨੂੰ ਖਾਣ ਪੀਣ ਲਈ ਵੀ ਕੁਛ ਨਹੀਂ ਦੇਣਾ, ਭੁੱਖਾ ਰੱਖਿਆ। ਚੌਂ ਦਿਨਾਂ ਬਾਅਦ ਕਹਿਣ ਲੱਗੇ ਮਰਨ ਦਿਓ ਇਹਨੂੰ, ਇੱਕ ਵੇਲੇ ਖਾਣਾ ਦਿਆ ਕਰੋ। ਬਾਦਸ਼ਾਹ ਠੀਕ ਹੋਇਆ, ਸ਼ਿਕਾਰ ਗਿਆ, ਸਾਥ ਨਾਲੋਂ ਵਿਛੜ ਗਿਆ ਅਤੇ ਅਵਧੂਤਾਂ ਫੜ ਲਿਆ। ਉਹ ਕਪਾਲਕ ਸਨ ਅਵਧੂਤ, ਉਹ ਲੱਭਦੇ ਸਨ ਕੋਈ ਬੰਦਾ ਮਿਲ ਜਾਏ ਅਤੇ ਉਹਦੀ ਬਲੀ ਦੇਵੀ ਦੇ ਅੱਗੇ ਦੇ ਦੇਈਏ। ਇੱਥੇ ਯੱਗ ਹੁੰਦੇ ਰਹੇ ਸਾਡੇ ਦੇਸ਼ ਵਿੱਚ, ਬ੍ਰਾਹਮਣ ਹੀ ਕਰਦੇ ਰਹੇ। ਅਸ਼ਵਮੇਧ ਯੱਗ ਜਿਸ ਵਿੱਚ ਘੋੜੇ ਦੀ ਬਲੀ ਦਿੱਤੀ ਜਾਂਦੀ ਸੀ, ਗੋਮੇਧ ਯੱਗ, ਐਵੇਂ ਮੁਸਲਮਾਨਾਂ ਨੂੰ ਕਹੀ ਜਾਂਦੇ ਹਾਂ ਗਊ ਵੱਧ ਕਰਦੇ, ਇਹ ਵੀ ਗਊਮੇਧ ਗਊ ਦੀ ਬਲੀ ਵੀ ਦਿੰਦੇ ਰਹੇ। ਔਰ ਲਿਖਿਆ ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਉਸਦਾ ਜ਼ਿਕਰ ਹੈ ਕਿ ਗਊਆਂ ਦੀ ਬਲੀ ਵੀ ਹੁੰਦੀ ਰਹੀ, ਬੱਕਰੇ ਦੀ ਬਲੀ, ਝੋਟੇ ਦੀ ਬਲੀ ਔਰ ਬੰਦੇ ਦੀ ਬਲੀ। ਬੰਦੇ ਦੀ ਪੂਜਾ ਕਰਕੇ ਉਸਦੀ ਬਲੀ ਦੇਣੀ, ਇੱਕ ਪਰੰਪਰਾ ਦਾ ਜ਼ਿਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਹੈ। ਮਨ ਕਾਮਣਾ ਤੀਰਥ ਜਾਏ ਬਸਿਓ ਸਿਰ ਕਰਵੱਤ ਧਰਾਏ, ਕਰਵੱਤ ਹੁੰਦਾ ਆਰਾ। ਵਿਸ਼ਵਨਾਥ ਦੇ ਮੰਦਿਰ ਵਿੱਚ ਕਾਂਸ਼ੀ ਵਿੱਚ ਇੱਕ ਆਰਾ ਸੀ ਜਿਹੜਾ ਜਗਿਆਸੂ ਸਭ ਕੁਛ ਆਪਣਾ ਦਾਨ ਕਰਕੇ ਬ੍ਰਾਹਮਣਾਂ ਨੂੰ, ਫਿਰ ਆਰੇ ਥੱਲੇ ਬੈਠ ਜਾਂਦਾ ਸੀ। ਉਹ ਆਰਾ ਚਲਾਉਂਦੇ ਸਨ ਬ੍ਰਾਹਮਣ, ਦੋ ਟੁਕੜੇ ਕਰਕੇ ਗੰਗਾ ਵਿੱਚ ਸੁੱਟ ਦਿੰਦੇ ਸਨ। ਪਹਿਲੋਂ ਉਸਦੀ ਪੂਜਾ ਕਰਨੀ, ਉਸਦਾ ਜਲੂਸ ਕੱਢਣਾ, ਔਰ ਕੋਈ ਵਸਤਰ ਨਿਰਵਸਤਰ ਕਰਕੇ ਉਸਨੂੰ ਗੋਹਾ ਮਲਿਆ ਹੋਣਾ, ਪੰਜ ਤਰ੍ਹਾਂ ਦੇ ਮਾਦਕ ਨਸ਼ੇ ਉਸਨੂੰ, ਭੰਗ, ਅਫੀਮ, ਧਤੂਰਾ, ਸ਼ਰਾਬ, ਅਫੀਮ, ਇਹ ਮਿਲਾ ਕੇ ਪਿਲਾ ਦੇਣਾ, ਬੇਹੋਸ਼ੀ ਦੀ ਹਾਲਤ ਵਿੱਚ ਕਾਂਸ਼ੀ ਵਿੱਚ ਉਹਨੂੰ ਘੁਮਾਉਣਾ, ਫਿਰ ਉਹਨੂੰ ਆਰੇ ਥੱਲੇ ਬਿਠਾ ਦੇਣਾ। ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਮਨ ਕਾਮਣਾ ਤੀਰਥ ਜਾਏ ਬਸਿਓ ਸਿਰ ਕਰਵੱਤ ਧਰਾਏ, ਮਨ ਕੀ ਮਹਿਲ ਨਾ ਉਤਰੈ ਇਹ ਵਿਦ ਜੇ ਲਖ ਯਤਨ ਕਰਾਏ। ਇੱਥੇ ਤੱਕ ਇਹ ਹੈ, ਸਰੀਰ ਕਟਾਏ ਹੋਮੇ ਕਰ ਰਾਤੀ, ਰੱਤੀ ਰੱਤੀ ਕਰਕੇ ਆਪਣੇ ਸਰੀਰ ਦਾ ਮਾਸ ਹਵਨ ਕਰਦੇ, ਅਹੂਤੀ ਪਾਉਂਦੇ ਸਨ ਆਪਣੇ ਮਾਸ ਦੀ। ਵਰਤ ਨੇਮ ਕਰੇ ਬਹੁ ਭਾਂਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਬਲੀ ਦੇ ਦਿੰਦੇ ਸਨ ਦੇਵੀ ਦੇ ਅੱਗੇ, ਪੂਜਾ ਕਰਨੀ ਮਨੁੱਖ ਦੀ, ਫਿਰ ਉਹਦਾ ਸਿਰ ਕੱਟ ਕੇ ਦੇਵੀ ਦੀ ਭੇਟਾ ਰੱਖ ਦੇਣਾ, ਕਪਾਲਕਾਂ ਫੜ ਲਿਆ। ਪੂਜਾ ਕਰਕੇ ਜਦੋਂ ਬਲੀ ਦੇਣ ਲੱਗੇ, ਕਹਿਣ ਲੱਗੇ ਵੇਖੋ ਕੋਈ ਅੰਗਹੀਣ ਤੇ ਨਹੀਂ, ਅੰਗਹੀਣ ਦੀ ਬਲੀ ਨਹੀਂ, ਤੇ ਆਪ ਦੀ ਗਿਆਤ ਲਈ ਬੇਨਤੀ ਕਰਾਂ, ਪੰਜਾਂ ਪਿਆਰਿਆਂ ਵਿੱਚ ਵੀ ਉਹ ਸੱਜਣ ਸ਼ਾਮਿਲ ਨਹੀਂ ਹੋ ਸਕਦਾ ਜਿਹੜਾ ਅੰਗਹੀਣ, ਕੋਈ ਵੀ ਅੰਗ ਉਸਦਾ ਸਾਬਤ ਜੇ ਨਹੀਂ ਨਾ। ਇੱਕ ਉਂਗਲ ਵੀ ਕੱਟੀ ਹੈ, ਪੰਜਾਂ ਪਿਆਰਿਆਂ ਵਿੱਚ ਮਰਿਆਦਾ ਅਨੁਸਾਰ ਉਹਨੂੰ ਸ਼ਾਮਿਲ ਨਹੀਂ ਕੀਤਾ ਜਾ ਸਕਦਾ, ਪੂਰਾ ਹੀ ਸ਼ਾਮਿਲ ਹੋਵੇਗਾ। ਇੱਕ ਪ੍ਰਤੀਕ ਸੀ ਕਿ ਪੂਰਾ ਪ੍ਰਵਾਨ ਹੁੰਦਾ, ਵੇਖਿਆ ਕਹਿਣ ਲੱਗੇ ਇਸਦੀ ਤੇ ਉਂਗਲ ਕੱਟੀ, ਕਹਿਣ ਲੱਗੇ ਇਹਨੂੰ ਛੱਡ ਦਿਓ, ਛੱਡ ਦਿੱਤਾ। ਤੇ ਸਭ ਤੋਂ ਪਹਿਲੇ ਆ ਕੇ ਵਜ਼ੀਰ ਨੂੰ ਜੇਲ੍ਹ 'ਚੋਂ ਬਾਹਰ ਕਢਵਾਇਆ, ਮੁਆਫ਼ੀ ਮੰਗੀ, ਕਹਿਣ ਲੱਗਾ ਤੂੰ ਠੀਕ ਕਿਹਾ ਸੀ ਕਿ ਚੰਗਾਈ ਹੋਇਆ ਮੇਰੀ ਉਂਗਲੀ ਕੱਟੀ ਗਈ, ਜੇ ਅੱਜ ਉਂਗਲੀ ਹੁੰਦੀ ਮੇਰੀ ਬਲੀ ਚੜ੍ਹ ਜਾਣੀ ਸੀ, ਅਤੇ ਮੈਂ ਗਲਤੀ ਕੀਤੀ, ਮੈਂ ਮੁਆਫ਼ੀ ਮੰਗਣਾ ਕਿ ਤੈਨੂੰ ਮੈਂ ਕੈਦ ਕੀਤਾ। ਉਹ ਕਹਿਣ ਲੱਗਾ ਇਹ ਵੀ ਚੰਗਾ ਹੋਇਆ, ਨਹੀਂ ਤਾਂ ਮੈਂ ਤੇਰੇ ਨਾਲ ਹੋਣਾ ਸੀ, ਤੂੰ ਬਚ ਜਾਣਾ ਸੀ, ਮੇਰੀ ਬਲੀ ਚੜ੍ਹ ਜਾਣੀ ਸੀ, ਇਹ ਵੀ ਚੰਗਾ ਹੋਇਆ ਜਿਹੜਾ ਮੈਂ ਕੈਦ ਹਾਂ। ਇਹ ਕਥਾ ਦਾ ਭਾਵ ਕੀ ਹੈ ਕਿ ਪੂਰਾ ਉੱਥੇ ਪ੍ਰਵਾਨ ਹੁੰਦਾ, ਗੁਰਮਤ ਅਨੁਸਾਰ ਪੂਰਾ ਕੌਣ ਆ, ਜਿਵੇਂ ਪਰਮਾਤਮਾ ਨੇ ਭੇਜਿਆ ਸੱਚ ਹੈ। ਨਿਰਾਈ ਨਾ ਸਮਝਣਾ ਸਿੱਖਾਂ ਲਈ ਕੇਸ ਜ਼ਰੂਰੀ, ਹਰ ਮਨੁੱਖ ਲਈ ਕੇਸ ਜ਼ਰੂਰੀ ਨਹੀਂ, ਜੇ ਤਾਂ ਰਜ਼ਾ ਵਿੱਚ ਰਹਿਣਾ ਨਾ। ਇੱਕ ਸੱਜਣ ਪਿੱਛੇ ਅਮੈਰੀਕਾ, ਉਹ ਮੈਨੂੰ ਕੁਛ ਸੱਜਣਾ ਦੱਸਿਆ, ਕਹਿਣ ਲੱਗੇ ਹਰ ਇੱਕ ਨੂੰ ਇਹੋ ਹੀ ਪੰਕਤੀ ਇਹ ਸੁਣਾਉਂਦਾ, ਕਬੀਰ ਪ੍ਰੀਤ ਇੱਕ ਸਿਉਂ ਕੀਏ, ਆਣ ਦੁਬਦਾ ਜਾਏ, ਭਾਵੇਂ ਲਾਂਭੇ ਕੇਸ ਕਰ, ਭਾਵੇਂ ਕਰਨ ਮੁੜਾਏ। ਮੇਰੇ ਅੱਗੇ ਵੀ ਇਹੋ ਮਸਲਾ, ਮੈਂ ਉਹਨੂੰ ਕਿਹਾ ਕਿ ਅੱਜ ਤੋਂ ਬਾਅਦ ਨਹੀਂ ਤੂੰ ਇਹ ਸੁਣਾਏਗਾ, ਬੈਠ ਜਾ, ਇਹ ਜਿਹੜਾ ਕਰ ਸ਼ਬਦ ਹੈ ਨਾ ਇਹਨੂੰ ਧਿਆਨ ਵਿੱਚ ਲੈ। ਲਾਂਭੇ ਕੇਸ ਕਰਨ ਦਾ ਅਰਥ ਹੈ ਜਟਾਵਾਂ ਬਣਾਉਣੀਆਂ। ਮੈਂ ਉਹ ਸਾਧੂ ਹਰਿਦੁਆਰ ਵੇਖੇ ਨੇ, 20-20 ਗਜ ਉਹਨਾਂ ਦੀਆਂ ਲੰਬੀਆਂ ਜਟਾਵਾਂ, ਦਸਤਾਰ ਨਹੀਂ ਬੰਨੀ, ਜਟਾਵਾਂ ਹੀ ਲਪੇਟੀਆਂ। ਕਿਤੇ ਵੀ ਕੇਸ ਮਿਲ ਗਏ ਉਹਨਾਂ ਨੇ ਲੈ ਕੇ ਨਾ ਕੋਈ ਬੋਹੜ ਦਾ ਦੁੱਧ ਲਗਾਉਣਾ, ਉਹ ਵੀ ਨਾਲ ਹੀ ਲਿੰਬ ਲਏ ਉਹਦੇ, ਵੱਟੀ ਜਾਣੇ। ਜਟਾਵਾਂ ਬਣਾਈਆਂ, ਲੰਬੀਆਂ ਬਣਾ ਲਈਆਂ ਕਿ ਪ੍ਰਭਾਵ ਰਹੇਗਾ ਜੀ। ਇਹਨਾਂ ਦੀਆਂ ਜਟਾਵਾਂ ਬਹੁਤ ਲੰਬੀਆਂ ਨੇ, ਉਹ ਕਰਦਾ ਅਤੇ ਜਿਹੜਾ ਕੇਸ ਕਟਾਉਂਦਾ ਉਹ ਵੀ ਕੁਛ ਕਰਦਾ, ਪਰ ਸਿੱਖ ਕੁਛ ਨਹੀਂ ਕਰਦਾ। ਜਿਸ ਤਰ੍ਹਾਂ ਪਰਮਾਤਮਾ ਦਿੱਤੇ ਉਸੇ ਤਰ੍ਹਾਂ ਹੀ ਰਹਿਣ ਦਿੰਦਾ, ਕਰਨਾ ਕੁਛ ਨਹੀਂ। ਹੁਣ ਵਧਾਉਣ ਵਾਲਾ ਕੁਛ ਕਰਦਾ ਹੋਵੇਗਾ, ਕਟਾਉਣ ਵਾਲਾ ਕਰਦਾ ਹੋਵੇਗਾ, ਪਰ ਜੋ ਗੁਰੂ ਦਾ ਹੁਕਮ ਹੈ ਸੱਚ ਤੇ ਇਹ ਜੇ, ਚਾਰ ਬੱਚੇ ਲੈ ਲਓ, ਈਸਾਈਆਂ ਦਾ ਲੈ ਲਓ, ਮੁਸਲਮਾਨਾਂ ਦਾ ਲੈ ਲਓ, ਹਿੰਦੂਆਂ ਦਾ ਲੈ ਲਓ, ਸਿੱਖਾਂ ਦਾ ਲੈ ਲਓ, ਕੁਛ ਨਾ ਕਰੋ 5 ਸਾਲ ਉਹਨਾਂ ਨੂੰ, ਕੁਛ ਵੀ ਨਾ ਕਰੋ। ਉਸ ਤੋਂ ਬਾਅਦ ਕਿਸੇ ਬਾਜ਼ਾਰ 'ਚੋਂ ਗੁਜ਼ਾਰ ਦਿਓ ਅਤੇ ਪੁੱਛੋ ਕਿੰਨਾ ਦੇ ਬੱਚੇ ਜਾ ਰਹੇ ਨੇ, ਸਾਰੇ ਕਹਿਣਗੇ ਸਿੱਖਾਂ ਦੇ ਬੱਚੇ ਜਾ ਰਹੇ ਨੇ। ਕਰਨਾ ਇੱਥੇ ਕੁਛ ਨਹੀਂ, ਜੋ ਪਰਮਾਤਮਾ ਨੇ ਸਰੂਪ ਦਿੱਤਾ ਉਸਨੂੰ ਉਸੇ ਤਰ੍ਹਾਂ ਕਾਇਮ ਰੱਖਣਾ। ਅਸਲ ਵਿੱਚ ਪੂਰਾ ਤਾਂ ਹੀ ਹੋਵੇਗਾ, ਬਾਹਰੋਂ ਵੀ ਪੂਰਾ, ਅੰਦਰੋਂ ਵੀ ਪੂਰਾ। ਅੰਦਰੋਂ ਬਾਣੀ ਨੇ ਪੂਰਾ ਕਰਨਾ, ਬਾਹਰੋਂ ਬਾਣੇ ਨੇ। ਤੁਸੀਂ ਜ਼ਰਾ ਹੁਕਮ ਮੁੱਢਲੇ ਧਿਆਨ ਨਾਲ ਪੜ੍ਹੋ, ਮੈਂ ਤੁਹਾਨੂੰ ਉਹ ਸੁਣਾ ਦਿਆਂ। ਭਾਈ ਮਰਦਾਨੇ ਨੂੰ ਸਤਿਗੁਰਾਂ 3 ਹੁਕਮ ਕੀਤੇ, ਕਹਿਣ ਲੱਗੇ ਮਰਦਾਨਿਆਂ, ਇੱਕ ਪਿਛਲੀ ਰਾਤ ਜਾ ਕੇ ਪਰਮਾਤਮਾ ਦਾ ਨਾਮ ਜਪਣਾ, ਦੂਸਰਾ ਕੇਸ ਨਾ ਕਟਾਵੀਂ, ਤੀਸਰਾ ਆਏ ਗਏ ਸੰਤ ਸਾਧ ਦੀ ਸੇਵਾ ਕਰਨੀ। ਇਹ 3 ਹੁਕਮ, ਆਏ ਗਏ ਦੀ ਸੇਵਾ, ਕੇਸ ਨਹੀਂ ਕਟਾਉਣੇ, ਪਿਛਲੀ ਰਾਤ ਜਾ ਕੇ ਸਿਮਰਨ ਕਰਨਾ। ਹੁਣ ਹੋਰ ਪੜ੍ਹੋ ਤੁਸੀਂ, ਸਾਹਿਬ ਸ਼੍ਰੀ ਗੁਰੂ ਨਾਨਕ ਦੇ ਬੇਈ ਨਦੀ ਵਿੱਚ ਜਦੋਂ ਟੁੱਬੀ ਲਾਉਂਦੇ ਨੇ, ਉਹ ਲਿਖਿਆ ਜਨਮ ਸਾਖੀਆਂ ਵਿੱਚ ਕਿ ਕੁੱਟ ਕੇ ਜੂੜਾ ਕੀਤਾ, ਕੇਸਾਂ ਦਾ ਜੂੜਾ ਕੀਤਾ, ਬਸਤਰ ਜਿਹੜੇ ਸਨ ਉਹ ਨਫ਼ਰ ਨੂੰ ਪਕੜਾਏ ਅਤੇ ਡੁਬਕੀ ਲਗਾਏ। ਅਤੇ ਜੂੜਾ ਕੀਤਾ ਸ਼ਬਦ ਵੱਲ ਧਿਆਨ ਦੇ ਨਾ, ਕੇਸ ਸਨ ਤਾਂ ਜੂੜਾ ਕੀਤਾ, ਕਬੀਰ ਸਾਹਿਬ ਕੇਸਾ ਧਾਰੀ ਸਨ। ਸੰਤਾਂ ਮਾਨੋ ਦੂਤਾਂ ਡਾਨੋ, ਇਹ ਕੁਟਵਾਰੀ ਮੇਰੀ, ਦਿਨ ਸਰੈਣ ਤੇਰੇ ਪਾਉ ਪਲੋਸੋਂ, ਕੇਸ ਚਵਰ ਕਰ ਫੇਰੇ। ਇਹ ਪ੍ਰਮਾਣ ਉਹ ਹੀ ਵਰਤ ਸਕਦਾ ਜਿਸ 'ਤੇ ਕੇਸ ਨੇ। ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਪਾਸ ਬਾਬਾ ਸ੍ਰੀ ਚੰਦਰ ਜੀ ਆਏ, ਬੜਾ ਸੁੰਦਰ ਦਾੜਾ ਸੀ, ਬਾਬਾ ਸ੍ਰੀ ਚੰਦਰ ਨੂੰ ਦਾੜਾ ਆਇਆ ਹੀ। ਹੁਣ ਜੇ ਕੋਲ ਨਾ ਹੋਵੇ, ਦੂਸਰੇ ਵੱਲ ਵੇਖ ਕੇ ਈਰਖਾ ਜਾਗਦੀ, ਆਪ ਨੂੰ ਆਇਆ ਨਹੀਂ, ਪਰ ਤਪੱਸਿਆ ਬੜੀ ਸੀ। ਭਜਨ ਬੰਦਗੀ ਕਰਨ ਵਾਲੇ ਔਰ ਗੁਰੂ ਨਾਨਕ ਦੇਵ ਦੇ ਪੁੱਤਰ ਵੇਖ ਕੇ ਕਹਿਣ ਲੱਗੇ, ਐਸਾ ਦਾੜਾ ਕੈਸ ਵਧਾਏ, ਇਹ ਦਾੜਾ ਇੰਨਾ ਕਿਵੇਂ ਵਧਾ ਲਿਆ। ਉਹਨਾਂ ਦਾੜਾ ਹੱਥ 'ਚ ਫੜਿਆ ਅਤੇ ਕਹਿਣ ਲੱਗੇ, ਨੇੜੇ ਹੋਵੋ ਦੱਸਾਂ, ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਝਾੜਨ ਵਾਸਤੇ ਵਧਾਇਆ। ਹੰਕਾਰ ਚੂਰ ਚੂਰ ਹੋ ਗਿਆ। ਉਸੇ ਵੇਲੇ ਕਹਿ ਉੱਠੇ, ਤੁਮਰੀ ਮਹਿਮਾ ਅਧਿਕ ਹੈ, ਤੁਹਾਡੀ ਮਹਿਮਾ ਬਹੁਤ ਵੱਡੀ ਹੈ, ਕਹੀਏ ਕਹਾਂ ਬਣਾਏ, ਤੁਮਰੈ ਸਰ ਮੈਂ ਜੋ ਮੱਝ, ਪਾਪੀ ਵੀ ਗਤ ਪਾਏ। ਤੁਹਾਡੇ ਸਰੋਵਰ ਵਿੱਚ ਜਿਹੜਾ ਇਸ਼ਨਾਨ ਕਰੇਗਾ, ਪਾਪੀ ਦੀ ਵੀ ਗਤੀ ਹੋ ਜਾਏਗੀ। ਇੰਨੀ ਨਿਮਰਤਾ ਤੁਹਾਡੇ ਅੰਦਰ, ਇੰਨਾ ਪਿਆਰ, ਇੰਨੀ ਨਿਮਰਤਾ, ਇੰਨੇ ਨਿਰਹੰਕਾਰ, ਬਾਬਾ ਫਰੀਦ ਕੇਸਾ ਧਾਰੀ ਸਨ। ਕਹਿੰਦੇ ਨੇ ਫਰੀਦਾ ਸਿਰ ਪਲਿਆ, ਸਿਰ ਵੀ ਚਿੱਟਾ ਹੋ ਗਿਆ, ਮੁੱਛਾਂ ਪਲੀਆਂ, ਸਿਰ ਪਲਿਆ, ਦਾੜੀ ਪਲੀ, ਮੁੱਛਾਂ ਵੀ ਪਲੀਆਂ, ਰੇ ਮਨ ਗਹਿਲੇ ਬਾਵਰੇ ਮਨ ਕਿਆ ਰਲੀਆਂ। ਦੇਖ ਫਰੀਦਾ ਜੇ ਥੀਆ ਦਾੜੀ ਹੋਈ ਪੂਰ, ਫਰੀਦਾ ਵੇਖ ਤੇਰੀ ਦਾੜੀ ਚਿੱਟੀ ਹੋ ਗਈ। ਪੂਰ ਦਾ ਅਰਥ ਹੈ ਚਿੱਟੀ। ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੋ। ਵਿਦੇਸ਼ਾਂ ਦਾ ਵੀ ਇਤਿਹਾਸ ਪੜ੍ਹਨਾ। ਇੱਕ ਸੱਜਣ ਹੋਇਆ ਸੈਮਸਨ, ਹੁਣ ਤਾਂ ਉਹ ਫਿਲਮਾਂ ਵਿੱਚ ਵੀ ਤੁਹਾਨੂੰ ਵਿਖਾ ਦਿੱਤਾ ਉਹਨਾਂ ਨੇ। ਉਸ ਦੀ ਸ਼ਕਤੀ ਸੀ ਕਿ ਉਸਦੇ ਕੋਲ ਸ਼ਸਤਰ ਸਿਰਫ ਖੋਤੇ ਦੀ ਇੱਕ ਹੱਡੀ, ਉਹਨੇ ਅਨੇਕਾਂ ਵੱਡੇ ਵੱਡੇ ਬੰਦੇ ਮਾਰ ਦਿੱਤੇ। ਕਿਸੇ ਕੋਲੋਂ ਫੌਜਾਂ ਕੋਲੋਂ ਨਹੀਂ ਸੀ ਫੜਿਆ ਜਾਂਦਾ ਇੰਨਾ ਬਲ, ਇੰਨੀ ਸ਼ਕਤੀ। ਦਲੇਲਾ ਨਾਮ ਦੀ ਇੱਕ ਔਰਤ ਨੇ ਜੋ ਵਿਰੋਧੀਆਂ ਦੀ ਖਰੀਦੀ ਸੀ ਉਸ ਨਾਲ ਧੋਖਾ ਕੀਤਾ, ਨਸ਼ੇ 'ਚ ਉਸਦੀ ਉਹ ਕੇਸ ਕੱਟ ਦਿੱਤੇ। ਉਹ ਜਿਹੜਾ ਲੜਦਾ ਸੀ ਇੰਨਾ ਬਲਸ਼ਾਲੀ ਸੀ, ਪਕੜਿਆ ਗਿਆ, ਅੰਧਾ ਕਰ ਦਿੱਤਾ। ਉਹ ਜਿੱਥੇ ਚੂਨਾ ਪੀਸਦੇ ਨੇ ਨਾ, ਉਸ ਕੋਲੂ ਦੇ ਅੱਗੇ ਉਹਨੂੰ ਜੋਇਆ। ਕੇਸ ਸਾਬਤ ਹੋ ਗਿਆ, ਫਿਰ ਉਹਦੇ 'ਚੋਂ ਬਲ ਆ ਗਿਆ। ਉਸ ਨੇ ਉਹ ਮੋਹਾਲੀ ਜਿਹੜੇ ਸਨ ਉਹਨਾਂ ਦੇ ਥੰਮੇ ਮਾਰ ਮਾਰ ਕੇ ਧੱਕੇ ਗੇਰ ਦਿੱਤੇ। ਇਹ ਕਹਿਣ ਤੋਂ ਸਾਰਾ ਭਾਵ ਕੇਸਾਂ ਦੀ ਸ਼ਕਤੀ ਤਾਂ ਹੈ ਬਹੁਤ ਵੱਡੀ, ਪਰ ਉਹ ਕਿਵੇਂ ਹੈ। ਇੱਕ ਵਾਰ ਈਥਰੋ ਏਅਰਪੋਰਟ 'ਤੇ ਮੈਂ ਤੁਰਿਆ ਜਾਂਦਾ ਉਚੇਚਾ, 15-20 ਮਿੰਟ ਅਟਕ ਕੇ ਇੱਕ ਅੰਗਰੇਜ਼ ਨੂੰ ਵੇਖਦਾ ਰਿਹਾ। ਇੰਨੀ ਸੁੰਦਰ ਸਾਬਤ ਦਾੜੀ ਅਤੇ ਕੇਸ, ਮਨ ਗਦਗਦ ਹੋ ਗਿਆ। ਪਰ ਉਸ ਵੇਲੇ ਨਿਰਾਸ਼ਤਾ ਹੋਈ, ਉਹਨੇ ਸਿਗਰਟ ਕੱਢੀ ਔਰ ਮੂੰਹ 'ਚ ਪਾ ਲਈ। ਧਿਆਨ ਆਇਆ ਨਹੀਂ, ਜਿੰਨਾ ਕੇਸਾਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਰਦੇ ਨੇ, ਕਹਿੰਦੇ ਨੇ ਮੇਰੀ ਮੋਹਰ ਹੈ। ਉਹਨਾਂ ਕਿਹਾ ਕਿ ਸਿੱਕਾ ਤਾਂ ਬਣਦਾ ਮੋਹਰ ਲੱਗ ਜਾਏ, ਹੈ ਤਾਂ ਕਾਗਜ਼ ਹੀ ਨੇ ਪਰ ਗੌਰਮੈਂਟ ਦੀ ਮੋਹਰ ਲੱਗ ਗਈ ਡਾਲਰ ਬਣ ਕੇ। ਉਹਨਾਂ ਕਿਹਾ ਕੇਸ ਸਾਡੀ ਮੋਹਰ ਹੈ, ਮੋਹਰ ਨੂੰ ਰਹਿਣ ਦੇਣਾ, ਇਹ ਸਾਡੀ ਪਛਾਣ ਹੈ, ਮੋਹਰ ਹੈ। ਗੁਰੂ ਨਾਨਕ ਦੇਵ ਜੀ ਨੇ ਕੁਛ ਬਚਨ ਕਹੇ ਨੇ, ਇਹਨਾਂ ਨੂੰ ਸਮਝ ਲਈ। ਅਸਲ ਵਿੱਚ ਕੇਸਾਂ ਦੇ ਬਾਰੇ ਜਦੋਂ ਤੱਕ ਸਮਝਾਂਗੇ ਨਾ, ਇਹ ਮਹਾਨਤਾ ਸਮਝ ਵਿੱਚ ਨਹੀਂ ਆਉਣੀ। ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਮਨੁੱਖ ਤਰੇਗਾ ਕਿਵੇਂ, ਕਹਿਣ ਲੱਗੇ ਧਿਆਨ ਨਾਲ, ਸਿਮਰਨ ਨਾਲ। ਸ਼ਬਦ ਜਪੇ, ਪਰਮਾਤਮਾ ਨੂੰ ਧਿਆਵੇ। ਹੁਣ ਸਿੱਧ ਪੁੱਛਦੇ ਨੇ ਕਿ ਕਿਵੇਂ ਧਿਆਵੇ, ਜ਼ੁਬਾਨ ਨਾਲ ਬੋਲ ਕੇ ਧਿਆਵੇ, ਮਨ ਨਾਲ ਧਿਆਵੇ। ਪਾਤਸ਼ਾਹ ਕਹਿੰਦੇ ਨੇ ਗੁਰਮੁਖ ਰੋਮ ਰੋਮ ਹਰ ਧਿਆਵੈ, ਰੋਮ ਰੋਮ ਉਸਦਾ ਧਿਆਉਂਦਾ। ਹੁਣ ਇਹ ਗੱਲ ਸਮਝਣੀ ਬੜੀ ਮੁਸ਼ਕਲ ਹੈ। ਇੱਕ ਬਚਨ ਤੁਸੀਂ ਅਰਦਾਸ ਵਿੱਚ ਕਹਿੰਦੇ ਹੋ, ਅਸਲ ਵਿੱਚ ਬਹੁਤ ਸਾਰੇ ਸ਼ਬਦ ਨੇ ਸਾਡੇ ਕੋਲੋਂ ਗੁਜ਼ਰ ਜਾਂਦੇ ਨੇ, ਅਸੀਂ ਉਹਨਾਂ ਦੀ ਪਰਵਾਹ ਨਹੀਂ ਕਰਦੇ, ਧਿਆਨ ਨਹੀਂ ਦਿੰਦੇ। ਉਹ ਸ਼ਬਦ ਨੇ ਕਿ ਜਿਨ੍ਹਾਂ ਸਿੰਘ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਉਤਰਵਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਅਸਹਿ ਅਕਹਿ ਕਹਿ ਸਹਾਰੇ, ਗੁਰਦੁਆਰਿਆਂ ਦੀ ਸੇਵਾ ਹਿਤ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਅਗਲੀ ਪੰਕਤੀ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ। ਇਸਦਾ ਭਾਵ ਇੱਕ ਸਵਾਸ ਵੀ ਐਸਾ ਨਹੀਂ ਸੀ ਜਦੋਂ ਮਨਮੁਖ ਹੋਣ। ਸਵਾਸ ਸਵਾਸ ਉਹ ਸਿੱਖ ਸਨ, ਉਹਨਾਂ ਦਾ ਰੋਮ ਰੋਮ ਸਿੱਖ ਸੀ। ਯਕੀਨਾ ਨਹੀਂ ਕੋਈ ਭਾਈ ਤਾਰੂ ਸਿੰਘ ਕਮਲਾ ਨਹੀਂ ਸੀ, 22 ਸਾਲ ਦੀ ਉਮਰ ਵਿੱਚ ਇਹ ਸ਼ਹਾਦਤ ਹੋਈ ਹੈ। 22 ਸਾਲ ਦਾ ਨੌਜਵਾਨ, ਭੈਣ ਚੱਕੀ ਪੀਂਦੀ ਉਹ ਥੱਕ ਜਾਂਦੀ ਅਤੇ ਆਪ ਲੱਗ ਪੈਂਦਾ, ਉਹ ਥੱਕ ਜਾਂਦੇ ਨੇ, ਮਾਤਾ ਆ ਜਾਂਦੀ ਹੈ, ਮਾਂ ਸੀ, ਭੈਣ ਸੀ, ਆਪ ਸੀ, ਪਿਤਾ ਨਹੀਂ ਸੀ। ਚੱਕੀ ਪੀਣੀ, ਆਟਾ ਪੀਸਣਾ, ਪ੍ਰਸ਼ਾਦੇ ਸਜਾਉਣੇ, ਆਏ ਗਏ ਨੂੰ ਛਕਾਉਣੇ, ਸਿੱਖ ਕਿਤੇ ਪਤਾ ਲੱਗਣਾ ਭੁੱਖੇ ਉੱਥੇ ਜਾ ਕੇ ਪਹੁੰਚਾ ਆਉਣਾ। ਪਤਾ ਲੱਗਾ ਮੁਖਬਰ ਨੇ ਮੁਖਬਰੀ ਕੀਤੀ, ਕਹਿਣ ਲੱਗੇ ਸਿੱਖ ਖਾਂਦੇ ਕਿੱਥੋਂ ਨੇ, ਕਹਿਣ ਲੱਗੇ ਤਾਰੂ ਸਿੰਘ ਜੀ ਹੁੰਦਾ, ਫੜਿਆ, ਭੈਣ ਨੂੰ ਵੀ ਗ੍ਰਿਫਤਾਰ ਕਰ ਲਿਆ, ਮਾਂ ਤੇ ਬਿਰਧ ਸੀ, ਭੈਣ ਨੂੰ ਵੀ ਗ੍ਰਿਫਤਾਰ, ਨਗਰ ਦੇ ਚੌਧਰੀ ਇਕੱਠੇ ਹੋਏ, ਇਹਦੀਆਂ ਨੂੰ ਕਹਿਣ ਲੱਗੇ, ਭਾਈ ਐਸਾ ਕਰੋ, ਇਹ ਪਿੰਡ ਦੀ ਇੱਜ਼ਤ ਆ, ਇਹ ਬੱਚੀ ਤਾਂ ਅਸੀਂ ਨਹੀਂ ਜਾਣਦੇ ਨੇ। ਕੁਝ ਪੈਸੇ ਵੀ ਉਹਨਾਂ ਨੂੰ ਦਿੱਤੇ, ਛੁਡਾ ਲਿਆ। ਤਾਰੂ ਸਿੰਘ ਜਦੋਂ ਗਿਆ ਨਵਾਬ ਦੇ ਸਾਹਮਣੇ, ਜ਼ਕਰੀਆ ਖਾਨ ਦੇ ਸਾਹਮਣੇ ਗਿਆ, ਕਹਿਣ ਲੱਗਾ ਮੈਨੂੰ ਕਿਉਂ ਤੂੰ ਪਕੜ ਕੇ ਮੰਗਵਾਇਆ? ਕਹਿਣ ਲੱਗੇ ਸੁਣਿਆ ਤੂੰ ਸਿੱਖਾਂ ਨੂੰ ਲੰਗਰ ਛਕਾਉਂਦਾ। ਕਹਿਣ ਲੱਗਾ ਉਹ ਤਾਂ ਛਕਾਉਂਦਾ, ਪਰ ਮੈਂ ਤੇਰੇ ਘਰੋਂ ਛਕਾਉਂਦਾ, ਜ਼ਮੀਨ ਵਾਹੁੰਦਾ, ਤੈਨੂੰ ਮੁਆਮਲਾ ਦੇਣਾ, ਫਿਰ ਜੋ ਮੇਰੇ ਕੋਲੋਂ ਬਚਦਾ ਹੈ ਪਰਿਵਾਰ ਦੇ ਗੁਜ਼ਾਰੇ ਤੋਂ ਵੱਧ, ਗੁਰੂ ਨੇ ਦੱਸਿਆ ਵੰਡ ਕੇ ਛਕੋ, ਵੰਡ ਕੇ ਛਕਣਾ। ਬੜੀ ਬੇਬਾਕੀ ਨਾਲ ਇਹ ਸ਼ਬਦ ਕਹੇ। ਨਵਾਬ ਕਹਿਣ ਲੱਗਾ ਗੱਲ ਸਿੱਧੀ ਇੱਕ ਹੈ, ਨਵਾਬ ਕਹੇ, ਨਵਾਬ ਨੇ ਆਖਿਆ, ਨਵਾਬ ਕਹੇ ਤੂੰ ਹੋ ਮੁਸਲਮਾਨ ਤੋ ਛੱਡੂੰਗਾ ਤੁਮਰੀ ਜਾਨ, ਮੁਸਲਮਾਨ ਬਣ ਤੇ ਤੇਰੀ ਜਾਨ ਤਾਂ ਛੱਡਾਂਗਾ। ਕਹਿਣ ਲੱਗਾ ਸਿੱਖੀ ਤੇ ਕੇਸਾਂ ਸਵਾਸਾਂ ਨਾਲ ਨਿਭੇ ਗਈ। ਹੁਣ ਕੇਸਾਂ ਨੂੰ ਉਸਨੇ ਸਮਝਿਆ, ਨਾਈ ਸੱਦ ਲਿਆ। ਹੈਰਾਨੀ ਦੀ ਗੱਲ ਹੈ, ਨਾਈ ਕੰਮ ਹੀ ਉਹਨਾਂ ਦਾ ਕੇਸ ਕੱਟਣੇ, ਪਰ ਕੇਸ ਕੱਟੇ ਨਹੀਂ ਜਾ ਰਹੇ, ਨਹੀਂ ਉਸਦੀ ਕੈਂਚੀ ਅਸਰ ਕਰਦੀ। ਕਹਿਣ ਲੱਗੇ ਖੋਪਰੀ ਉਤਾਰ ਦਿਓ। ਕਹਿਣ ਲੱਗਾ ਹਾਂ ਖੋਪਰੀ ਉਤਾਰ ਦਿਓ। ਖੋਪਰੀ ਤੋਂ ਬਿਨਾਂ 22 ਦਿਨ ਭਾਈ ਤਾਰੂ ਸਿੰਘ ਰਹੇ। 22 ਦਿਨ ਇਹ ਖੱਡੇ 'ਚ ਸੁੱਟ ਦਿੱਤਾ, ਉੱਥੇ ਹੀ ਬੈਠੇ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ। 22ਵੇਂ ਦਿਨ ਜਦੋਂ ਪਤਾ ਲੱਗਾ ਕਿ ਨਵਾਬ ਜਿਹੜਾ ਮਰ ਗਿਆ ਨਾ, ਇੱਕ ਬਚਨ ਮੂੰਹ ਤੋਂ ਕੀਤਾ ਸੀ, ਨਵਾਬ ਮੇਰੀ ਸਿੱਖੀ ਕੇਸਾਂ ਨਾਲ ਸਵਾਸਾਂ ਨਾਲ ਨਿਭੇ ਗਈ, ਔਰ ਤੈਨੂੰ ਦਰਗਾਹ 'ਚ ਮੈਂ ਅੱਗੇ ਲਾ ਕੇ ਲੈ ਕੇ ਜਾਣਾ, ਬਾਅਦ ਵਿੱਚ ਜਾਣਾ। ਨਵਾਬ ਦੀ ਮੌਤ ਹੋਈ, ਪਿਸ਼ਾਬ ਬੰਦ ਹੋ ਗਿਆ ਸੀ, ਤਾਰੂ ਸਿੰਘ ਦੀ ਜੁੱਤੀ ਸਿਰ 'ਤੇ ਬੰਨ੍ਹੀ ਸੀ ਤਾਂ ਆਉਂਦਾ ਸੀ। ਤਾਰੂ ਸਿੰਘ ਨੇ ਸਰੀਰ ਤਾਂ ਛੱਡਿਆ। ਹੁਣ ਸੱਚ ਹੈ, ਕੇਸਾਂ ਦੀ ਮਹਾਨਤਾ ਭਾਈ ਤਾਰੂ ਸਿੰਘ ਸਮਝ ਗਿਆ, ਜਿਹੜੀ ਗੁਰੂ ਨਾਨਕ ਦੇਵ ਜੀ ਨੇ ਕਹੀ, ਗੁਰਮੁਖ ਰੋਮ ਰੋਮ ਹਰ ਧਿਆਵਾ, ਰੋਮ ਰੋਮ ਧਿਆਉਂਦਾ। ਭਾਈ ਕਾਂਡ ਸਿੰਘ ਨਾਭਾ ਨੇ ਇੱਕ ਬਚਨ ਲਿਖਿਆ ਔਰ ਬੜਾ ਸੋਚਣ ਵਾਲਾ ਹੈ। ਉਹ ਕਹਿੰਦਾ ਦੋ ਸਿੱਖ ਮਿਲ ਪਏ। ਕਿੰਨਾ ਸਿੱਖਾਂ ਦਾ ਉਹ ਜ਼ਿਕਰ ਕਰਦਾ ਜਿਹੜੇ ਸਿੱਖ ਨੂੰ ਗੁਰੂ ਰੂਪ ਸਮਝਦੇ, ਇੰਨਾ ਪਿਆਰ ਹੈ। ਦੋ ਅਤੇ ਦੋ ਚਾਰ ਨੇਤਰ ਹੋ ਗਏ, ਸਿੱਖ ਨੇ ਸਿੱਖ ਵੱਲ ਵੇਖਿਆ, ਚਾਰ ਨੇਤਰ ਹੋਏ। 32 ਅਤੇ 32 64 ਦੰਦ ਹੱਸ ਪਏ, 10 ਅਤੇ 10 20 ਉਂਗਲਾਂ ਜੁੜ ਗਈਆਂ। ਜਦੋਂ ਸਿੰਘ ਨੇ ਸਿੰਘ ਨੂੰ ਫਤਿਹ ਬੁਲਾਈ, ਉਹ ਕਹਿੰਦੇ ਨੇ ਜ਼ੁਬਾਨ ਨਾਲ ਹੀ ਨਹੀਂ ਆਖਿਆ, 3.5 ਕਰੋੜ ਰੋਮ ਇੱਕ ਸਰੀਰ ਦੇ ਨੇ, 7 ਕਰੋੜ ਰੋਮ ਨੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 4 ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਸਿਓ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। 7 ਕਰੋੜ ਰੋਮ ਨੇ ਆਖਿਆ, ਰੋਮ ਰੋਮ ਜਪਦਾ। ਅਸਲ ਵਿੱਚ ਕਦੀ ਐਸਾ ਸੀ ਦੇਸ਼ ਵਿੱਚ, ਸਾਰੇ ਸਾਧੂ ਸੰਤ ਬ੍ਰਾਹਮਣ ਵੀ ਕੇਸਾਧਾਰੀ ਸਨ। ਮੈਂ ਇੱਕ ਵਾਰ ਇੰਦੌਰ ਗਿਆ, ਮੈਂ ਹੈਰਾਨ ਹੋਇਆ, ਅਜੇ ਵੀ ਉੱਥੇ ਇੱਕ ਬ੍ਰਾਹਮਣ ਵੀ ਨਹੀਂ ਮੈਨੂੰ ਲੱਭਾ ਜਿਸਨੇ ਕੇਸ ਕੱਟੇ ਹੋਣ, ਦਾੜਾ ਵੀ ਸਾਬਤ, ਕੇਸ ਵੀ ਸਾਬਤ। ਮੈਂ ਉਹਨਾਂ ਨੂੰ ਪੁੱਛ ਬੈਠਾ ਕਿ ਤੁਹਾਡੇ ਭਾਈ ਬਹੁਤ ਐਸੇ ਨੇ ਜਿਹੜੇ ਕੇਸ ਕਟਾਉਂਦੇ ਨੇ। ਇੱਕ ਨੇ ਇੱਕ ਗੱਲ ਦੱਸੀ, ਕਹਿਣ ਲੱਗਾ ਨੰਦ ਰਾਜ ਦੇ ਜਾਤ ਦੇ ਰਾਜੇ ਹੋਏ ਨੇ, ਅਤੇ ਉਹਨਾਂ ਰਾਜਿਆਂ ਦਾ ਵਿਰੋਧ ਸੀ ਕਿਸੇ ਰਾਜੇ ਨਾਲ, ਅਤੇ ਉਹ ਬ੍ਰਾਹਮਣ ਜਿਹੜੇ ਉਹ ਕਹਿਣ ਲੱਗੇ ਅਸੀਂ ਮੰਤਰ ਸਿੱਧੀ ਕਰਾਂਗੇ, ਤੁਹਾਡੀ ਜਿੱਤ ਹੋਵੇਗੀ। ਉਹਨਾਂ ਨੂੰ ਪਤਾ ਲੱਗਾ ਬ੍ਰਾਹਮਣ ਫੜ ਲੈ, ਇਹਨਾਂ ਦੀ ਸਿੱਧੀ ਨਾ ਹੋਵੇ, ਉਹਨਾਂ ਦੇ ਕੇਸ ਕੱਟ ਦਿੱਤੇ, ਕਹਿ ਮੁੰਡਨ ਕਰ ਦਿੱਤਾ। ਕਹਿਣ ਲੱਗੇ ਦਿੱਤੀ ਸੀ ਸਜ਼ਾ, ਲੇਕਿਨ ਉਹ ਮੁੰਡਨ ਸੰਸਕਾਰ ਉਹਨਾਂ ਨੇ ਅੱਗੋਂ ਚਲਾ ਦਿੱਤਾ, ਵੀ ਇਹ ਕਰਾਉਣਾ ਜਿਹੜਾ ਬੜਾ ਜ਼ਰੂਰੀ ਹੈ। ਉਹ ਕਹਿਣ ਲੱਗੇ ਕਈਆਂ ਪੁਸ਼ਤਾਂ ਤੋਂ ਅਸੀਂ ਕੇਸ ਨਹੀਂ ਕਟਾਉਂਦੇ, ਤੁਸੀਂ ਹੋਰ ਸੁਣ ਕੇ ਹੈਰਾਨ ਹੋਵੋਗੇ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਮਾਛੀ ਵਾੜੇ ਤੱਕ ਤੇ ਗਏ ਨੇ ਨੰਗੇ ਪੈਰ। ਮਾਛੀਵਾੜੇ ਤੋਂ ਉੱਥੇ ਰਹਿਣ ਵਾਲੀ ਇੱਕ ਮਾਤਾ ਸੀ, ਉਹਦਾ ਨਾਂ ਸੀ ਹਰਦੇਈ। ਮਾਤਾ ਹਰਦੇਈ ਨੇ ਖੱਦਰ ਬਣਾਇਆ ਸੀ ਅਤੇ ਰੱਖਿਆ ਸੀ ਕਿ ਪਾਤਸ਼ਾਹ ਨੂੰ ਭੇਟ ਕਰਾਂਗੀ ਇਹ ਬਸਤਰ। ਗਣੀ ਖਾਂ ਨਬੀ ਖਾਂ ਨੇ ਰਹਿ ਦਿੱਤੀ ਕਿ ਮਾਤਾ ਇਹਨਾਂ ਨੂੰ ਖੱਦਰ ਨੂੰ ਲਿਆ ਨੀਲਾ ਰੰਗ ਚਾੜੀਏ ਅਤੇ ਸਤਿਗੁਰੂ ਇਹ ਪਹਿਨਣਗੇ ਅਤੇ ਉੱਚ ਦੇ ਪੀਰ ਬਣ ਕੇ ਜਾਣਗੇ। ਗਣੀ ਖਾਂ ਨਬੀ ਖਾਂ ਦੀ ਮਹਾਨ ਸੇਵਾ ਹੈ। ਮੈਂ ਥੋੜ੍ਹਾ ਜਿਹਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਰੁਹੇਲੇ ਪਠਾਨ ਸਨ। ਕਦੀ ਇੱਕ ਰੁਹੇਲੇ ਪਠਾਨ ਨੇ ਗੁਰੂ ਨਾਨਕ ਦੇਵ ਜੀ ਨੂੰ ਜੰਗਲ ਵਿੱਚੋਂ ਫੜ ਕੇ ਅਤੇ ਦੋ ਘੋੜਿਆਂ ਤੋਂ ਵੇਚ ਦਿੱਤਾ ਸੀ। ਬਰਦਾ ਫਰੋਸ਼ੀ ਦਾ ਯੁੱਗ ਸੀ, ਬੰਦਿਆਂ ਨੂੰ ਵੇਚਿਆ ਜਾਂਦਾ ਸੀ। ਪਰ ਜਦ ਬਰਕਤਾਂ ਵੇਖੀਆਂ ਫਿਰ ਸਾਰੇ ਗੁਲਾਮ ਰਿਹਾਅ ਕਰ ਦਿੱਤੇ। ਇਹ ਰੁਹੇਲੇ ਪਠਾਨ ਸਨ, ਇਹ ਗੁਰੂ ਦੇ ਚਰਨ ਨਹੀਂ ਸਨ ਛੱਡਦੇ, ਵਾਰ ਵਾਰ ਮੁਆਫ਼ੀ ਮੰਗਦੇ ਸਨ। ਇਹਨਾਂ ਦਾ ਇੱਕ ਭਰਾ ਸੀ ਜਿਸ ਦਾ ਨਾਂ ਸੀ ਨਿਹੰਗ ਖਾਨ। ਨਿਹੰਗ ਖਾਨ ਦੀ ਭੂਆ ਦੇ ਪੁੱਤਰ ਸਨ ਇਹ। ਗੁਰੂ ਸਾਹਿਬ ਜਦੋਂ ਭੱਠਾ ਸਾਹਿਬ ਗਏ ਨੇ ਰੋਪੜ, ਰੋਪੜੀਏ ਪਠਾਨ ਲੜੇ ਅਤੇ ਨਿਹੰਗ ਖਾਨ ਦੇ ਕੋਲ ਬਚਿੱਤਰ ਸਿੰਘ ਨੇ ਉਸਦੇ ਘਰ ਜਾ ਕੇ ਆਪਣਾ ਸਰੀਰ ਚੋਲਾ ਛੱਡਿਆ। ਰਾਏ ਕੱਲਾ ਜਿਹੜਾ ਸੀ ਜਿਸ ਦੇ ਕੋਲ ਸਤਿਗੁਰੂ ਗਏ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ, ਉਸ ਦਾ ਮਾਹੀ ਹਲਕਾਰਾ ਲਿਆਇਆ। ਉਹ ਰਾਏ ਕੱਲਾ ਇਸ ਦਾ ਕੁੜਮ ਸੀ। ਗਣੀ ਖਾਂ ਨਬੀ ਖਾਂ ਨੇ ਪਲੰਘ ਚੁੱਕਿਆ ਅੱਗੋਂ ਆਪ, ਪਿੱਛੋਂ ਧਰਮ ਸਿੰਘ ਮਾਨ ਸਿੰਘ ਨੇ ਅਤੇ ਦਇਆ ਸਿੰਘ ਚੌਰ ਕਰ ਰਿਹਾ। ਹੁਣ ਅੱਗੋਂ ਇਹਨਾਂ ਕਿਉਂ ਚੁੱਕਿਆ, ਉਹਦਾ ਕਾਰਨ ਸੀ ਮੁਸਲਮਾਨ ਫੌਜਾਂ ਮਿਲਣਗੀਆਂ, ਪੁੱਛਣਾ ਉਹਨਾਂ ਨੇ ਕੌਣ ਹੈ, ਅਤੇ ਚੰਗੀ ਫਾਰਸੀ ਬੋਲਣ ਵਾਲਾ ਬੰਦਾ ਜਿਹੜਾ ਵਾਕਿਆ ਹੀ ਪਠਾਨ ਜਾਪੇ, ਅਤੇ ਉਹ ਹੈ ਹੀ ਪਠਾਨ ਸਨ। ਉਹਨਾਂ ਕਿਹਾ ਸਾਡੇ ਪੀਰ ਸਾਹਿਬ ਨੇ ਆਏ ਨੇ, ਸਾਲ ਬਾਅਦ ਆਉਂਦੇ ਨੇ, ਆਉਂਦੇ ਸਨ ਪੀਰ। ਮੁਰੀਦ ਕੀ ਕਰਦੇ ਸਨ, ਮੰਜਾ ਚੁੱਕ ਕੇ ਦੂਸਰੇ ਪਿੰਡ ਪਹੁੰਚਾ ਆਉਂਦੇ ਸਨ। ਅਗਲੇ ਜਿਹੜੇ ਸਨ ਉਹ ਮੰਜੇ 'ਤੇ ਦੂਸਰੇ ਪਿੰਡ ਪਹੁੰਚਾ ਆਉਂਦੇ ਸਨ। ਪਰ ਸਵਾਲ ਇਹ ਹੈ, ਪੀਰ ਤਾਂ ਬਹੁਤ ਸਨ, ਉੱਚਦੇ ਪੀਰ ਕਿਉਂ ਆਖਿਆ? ਕੇਵਲ ਉੱਚ ਪਿੰਡ ਦੇ ਪੀਰ ਹੀ ਐਸੇ ਸਨ ਜਿਹੜੇ ਕੇਸ ਨਹੀਂ ਸਨ ਕਟਾਉਂਦੇ, ਬਾਕੀ ਐਸੇ ਸਨ ਪੀਰ ਮੁੱਛਾਂ ਕਟਾਉਂਦੇ ਸਨ। ਦਾੜੀ ਸਾਬਤ ਸੀ ਅਤੇ ਮੁੱਛਾਂ ਕੱਟੀਆਂ ਹੁੰਦੀਆਂ ਸਨ, ਉਹਨਾਂ ਨੇ ਕੇਸ ਕੱਟੇ ਹੁੰਦੇ ਸਨ। ਪਰ ਇਹ ਉੱਚ ਦੇ ਪੀਰ ਨਹੀਂ ਸਨ ਕਟਾਉਂਦੇ, ਕਿਹਾ ਉੱਚ ਦੇ ਪੀਰ ਨੇ, ਕਿਉਂਕਿ ਗੁਰੂ ਸਾਹਿਬ ਦੇ ਕੇਸ ਸਾਬਤ ਸਨ। ਸਤਿਗੁਰੂ ਪਾਤਸ਼ਾਹ ਜੀ ਜੋ ਕੇਸਾਂ ਦੀ ਮਹਾਨਤਾ ਦੱਸਦੇ ਨੇ, ਜ਼ਰਾ ਧਿਆਨ ਨਾਲ ਮੈਂ ਇਤਿਹਾਸ ਦੇ ਕੁਛ ਵਰਕੇ ਤੁਹਾਡੇ ਸਾਹਮਣੇ ਹੋਰ ਫੋਲਦੇ ਹਾਂ। ਈਸਾਈ ਅੱਜ ਕੇਸ ਕਟਾਉਂਦੇ ਨੇ, ਕਈਆਂ ਨਾਲ ਗੱਲ ਹੋਈ ਹੈ ਕਿ ਕ੍ਰਾਈਸਟ ਨੂੰ ਵੇਖੋ ਚਰਚ ਵਿੱਚ ਜਿਸ ਦੀ ਮੂਰਤੀ ਪੂਜਦੇ ਪਏ ਹੋ, ਈਸਾ ਦੇ ਕੇਸ ਕਿਉਂ ਸਾਬਤ ਨੇ, ਮੂਸਾ ਦੇ ਕੇਸ ਕਿਉਂ ਸਾਬਤ? ਜਿਸ ਦਿਨ ਮੂਸਾ ਨੂੰ ਗਿਆਨ ਹੋਇਆ ਕੋਹ ਤੂਰ 'ਤੇ, 10 ਕਮਾਂਡਮੈਂਟਸ 10 ਸੰਦੇਸ਼ ਖੁਦਾ ਵੱਲੋਂ ਦਿੱਤੇ ਗਏ, ਉਸ ਤੋਂ ਬਾਅਦ ਉਹਨੇ ਕੇਸ ਨਹੀਂ ਕਟਾਏ, ਕੇਸ ਸਾਬਤ ਹੋ ਗਏ। ਹਜ਼ਰਤ ਮੁਹੰਮਦ ਸਾਹਿਬ ਨੇ ਕੇਸ ਨਹੀਂ ਕਟਾਏ। ਸੰਨ 1963 ਵਿੱਚ ਕਸ਼ਮੀਰ ਵਿੱਚ ਦੰਗੇ ਹੋ ਗਏ, ਅੱਗਾਂ ਲੱਗ ਗਈਆਂ। ਉਸ ਦਾ ਕਾਰਨ ਕੀ ਸੀ ਕਿ ਹਜ਼ਰਤ ਬਲ ਦੀ ਮਸਜਿਦ ਵਿੱਚੋਂ ਮੂਹੇ ਮੁਬਾਰਕ ਇੱਕ ਰੋਮ ਇੱਕ ਕੇਸ ਹਜ਼ਰਤ ਮੁਹੰਮਦ ਸਾਹਿਬ ਦਾ ਪਿਆ ਸੀ ਨਿਸ਼ਾਨੀ, ਉਹ ਕਿਸੇ ਚੁਰਾ ਲਿਆ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੌੜੇ ਕਹਿ ਐਲਾਨ ਕੀਤਾ, 1 ਲੱਖ ਰੁਪਈਆ ਇਨਾਮ ਦੇਵਾਂਗੇ ਜਿਹੜਾ 10 ਪਾਵੇ, ਹੁਣ ਪੈਨਸ਼ਨ ਦੇਵਾਂਗੇ ਉਮਰ ਭਰ, ਜਿਹੜਾ ਇਹ ਫੜੇ। ਉਹ ਜਦੋਂ ਕੇਸ ਲੱਭਾ, ਮੁਸਲਮਾਨਾਂ ਨੇ ਉਸ ਵੇਲੇ ਕਿਹਾ ਸਾਡੀ ਈਦ ਅੱਜ ਹੈ, ਇੱਕ ਰੋਮ। ਗੁਰੂ ਸਾਹਿਬ ਜੀ ਕਹਿੰਦੇ ਨੇ ਰੋਮ ਤੇਰਾ ਅੰਗ ਹੈ, ਜਿਵੇਂ ਕਿਸੇ ਅੰਗ ਨੂੰ ਤਕਲੀਫ ਹੋਵੇ ਸਰੀਰ ਦੁਖੀ ਹੁੰਦਾ। ਉਹਨਾਂ ਕਿਹਾ ਰੋਮਾਂ ਬਿਨਾਂ ਅਧੂਰਾ ਹੈ, ਪੂਰਾ ਨਹੀਂ। ਮੈਂ ਕੁਛ ਪੰਕਤੀਆਂ ਬਾਣੀ ਵਿੱਚੋਂ ਤੁਹਾਡੇ ਸਾਹਮਣੇ ਰੱਖਾਂ, ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਵਾ। ਵਾਲ ਵਿੰਗਾ ਹੋਣਾ ਵੀ, ਵਾਲ ਟੁੱਟ ਜਾਣਾ ਵੀ ਤਕਲੀਫ ਹੈ। ਨਾ ਪੇਚੀਦ ਮੂੰਹ ਹੈ ਨਾ ਰੰਜੀਦ ਦਾ ਤਨ। ਇੱਕ ਵਾਰ ਗੁਰੂ ਅਰਜਨ ਦੇਵ ਜੀ ਨੂੰ ਇੱਕ ਸਿੱਖ ਪੁੱਛਦਾ, ਕਹਿਣ ਲੱਗਾ ਮਹਾਰਾਜ ਇਹ ਬਾਣੀ ਪੜ੍ਹਨੇ ਆ, ਅਤੇ ਸਾਡੇ ਧਿਆਨ ਵਿੱਚ ਨਹੀਂ ਆਉਂਦਾ, ਇੰਨੀਆਂ ਗਹਿਰੀਆਂ ਰਮਜ਼ਾਂ ਨੇ ਅਤੇ ਸਾਨੂੰ ਸਮਝਾਓ, ਪੁੱਛੀਏ ਕਿਸ ਕੋਲੋਂ, ਤੁਹਾਨੂੰ ਵੀ ਪੁੱਛਣਾ। ਇਹ ਜਿਹੜਾ ਹੁਣ ਬਾਣੀ 'ਚ ਲਿਖਿਆ ਗੁਰਮੁਖ ਰੋਮ ਰੋਮ ਹਰ ਧਿਆਵੈ, ਕੋਈ ਸਿੱਖ ਹੈ ਜਿਸ ਦਾ ਰੋਮ ਰੋਮ ਧਿਆਉਂਦਾ ਹੋਵੇ? ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਜਿਨ੍ਹਾਂ ਦਾ ਸ਼ਹੀਦੀ ਪੁਰਬ ਆਪ ਨੇ ਮਨਾਉਣਾ ਪਰਸੋਂ, ਅੱਜ ਅਖੰਡ ਪਾਠ ਸਾਹਿਬ ਆਰੰਭ ਹੋਏ, ਕੱਲ੍ਹ ਪਰਸੋਂ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਅਤੇ ਬਾਣੀ ਦੀ ਵਿਚਾਰ ਕਰਾਂਗੇ, ਪਰਸੋਂ ਸ਼ਹਾਦਤ ਬਾਰੇ ਵਿਚਾਰ ਮਿਲ ਕੇ ਕਰਾਂਗੇ। ਉਹ ਸਤਿਗੁਰੂ ਅਰਜਨ ਦੇਵ ਪਾਤਸ਼ਾਹ, ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਇਓ, ਭਰਤਾ ਸ਼ਰਦੈ ਗੁਰੂ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ। ਉਹ ਸਤਿਗੁਰੂ ਕਹਿਣ ਲੱਗੇ, ਸਿੱਖਾ ਜੇ ਮੈਂ ਤੈਨੂੰ ਕਰਕੇ ਵਿਖਾ ਦਿੱਤਾ, ਤੂੰ ਕਹੇਗਾ ਸਮਰੱਥ ਗੁਰੂ ਨੇ, ਐਸੀ ਅਵਸਥਾ ਵਿੱਚ ਤੇ ਸਿੱਖ ਵੀ ਵਿਚਰਦੇ ਜਿਨ੍ਹਾਂ ਦਾ ਰੋਮ ਰੋਮ ਧਿਆਉਂਦਾ ਪਿਆ। ਕਹਿਣ ਲੱਗਾ ਕੋਈ ਦੱਸੋ। ਕਹਿਣ ਲੱਗੇ ਮਾਂਗਟ ਚਲਾ ਜਾ, ਭਾਈ ਬੰਨੂ ਮਿਲੇਗਾ, ਉਸ ਕੋਲ ਜਾ। ਭਾਈ ਬੰਨੂ ਕੋਲ ਗਿਆ, ਉਹ ਦੁਕਾਨਦਾਰ ਸੀ, ਕਰਿਆਨੇ ਦੀ ਦੁਕਾਨ ਸੀ, ਗਰੋਸਰੀ ਦੀ। ਜਾ ਕੇ ਕਹਿਣ ਲੱਗਾ, ਭਾਈ ਜੀ ਮੈਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੁਹਾਡੇ ਪਾਸ ਭੇਜਿਆ। ਕਹਿਣ ਲੱਗੇ ਜ਼ਰਾ ਘਟਕ ਜਾ, ਮੈਂ ਵਿਹਲਾ ਹੋ ਕੇ ਤੇਰੇ ਨਾਲ ਗੱਲ ਕਰਦਾ। ਸਤਿਕਾਰ ਕੀਤਾ, ਬਿਠਾਇਆ। ਹੁਣ ਦੋ ਪੈਸੇ ਵਾਸਤੇ ਨਾ, ਇੱਕ ਸੱਜਣ ਆਖੇ ਮੈਂ ਦੋ ਪੈਸੇ ਦੇਣੇ ਨਹੀਂ, ਉਹ ਆਖੇ ਮੈਂ ਛੱਡਣੇ ਨਹੀਂ, ਮੇਰਾ ਹੱਕ ਬਣਦਾ। ਬੜਾ ਚਿਰ ਝਗੜਾ ਚੱਲਦਾ ਰਿਹਾ, ਇਸਦੇ ਮਨ 'ਚ ਸ਼ੰਕਾ ਵੀ ਆ ਗਿਆ ਕਿ ਦੋ ਪੈਸਿਆਂ ਲਈ ਝਗੜਾ ਕਰਦਾ, ਇਹਨੇ ਮੈਨੂੰ ਕੀ ਉੱਤਰ ਦੇਣਾ? ਇਹ ਚੰਗੇ ਸਿੱਖ ਪਾਸ ਮੈਨੂੰ ਭੇਜਿਆ, ਚੰਗੀ ਉਧਾਰਤਾ ਇਹਦੀ। ਵਿਹਲਾ ਹੋਇਆ ਅਤੇ ਕਹਿਣ ਲੱਗੇ, ਹਾਂ ਗੁਰਸਿੱਖਾ ਭਾਈ, ਪਹਿਲੇ ਕੁਛ ਸੇਵਾ ਦੱਸ। ਕਹਿਣ ਲੱਗਾ, ਜੀ ਸੇਵਾ ਇਹ ਹੈ ਕਿ ਮੈਂ ਇਸ਼ਨਾਨ ਕਰਨਾ, ਥਕਾ ਆਇਆ। ਕਹਿਣ ਲੱਗੇ ਜਲ ਦਿੰਦੇ ਹਾਂ। ਕਹਿਣ ਲੱਗਾ ਜਲ ਨਾਲ ਨਹੀਂ, ਮੈਂ ਤਾਂ ਘਿਓ ਵਿੱਚ ਇਸ਼ਨਾਨ ਕਰਨਾ। ਘਿਓ ਤੋਂ ਹੀ ਝਗੜਾ ਹੋ ਰਿਹਾ ਸੀ, ਘਿਓ ਵਿੱਚ ਇਸ਼ਨਾਨ ਕਰਨਾ। ਪੰਜ ਸੱਤ ਘੜੇ ਘਿਓ ਦੇ ਰੱਖ ਦਿੱਤੇ, ਇੱਕ ਭਰੀ ਗੜਵੀ ਅਤੇ ਫੱਟੀ 'ਤੇ ਵੀ ਇੱਕ ਰੋੜ ਦਿੱਤੀ, ਅਤੇ ਉਹ ਹੈਰਾਨ ਹੋ ਗਿਆ। ਕਹਿਣ ਲੱਗਾ, ਮੈਨੂੰ ਇੱਕ ਗੱਲ ਦੱਸ, ਦੋ ਪੈਸਿਆਂ ਵਾਸਤੇ ਝਗੜਾ ਕਰ ਰਿਹਾ ਸਾਂ ਅਤੇ ਹੁਣ ਘਿਓ ਦੇ ਘੜੇ ਰੋੜਨ ਵਾਸਤੇ ਤਿਆਰ ਹੋ ਗਏ ਹੈ, ਇਹ ਗੱਲ ਕੀ? ਕਹਿਣ ਲੱਗਾ, ਸਿੱਖਾ ਉਹ ਸੀ ਨੇਮ ਦੀ ਦੁਨੀਆ, ਇਹ ਹੈ ਪ੍ਰੇਮ ਦੀ ਦੁਨੀਆ। ਨੇਮ ਦੀ ਦੁਨੀਆ 'ਚ ਟਕਾ ਛੱਡਣਾ ਵੀ, ਕਿਸੇ ਦਾ ਹੱਕ ਵੀ ਮੈਂ ਨਹੀਂ ਖਾਂਦਾ, ਪਰ ਆਪਣਾ ਵੀ ਨਹੀਂ ਛੱਡਦਾ। ਪ੍ਰੇਮ ਦੀ ਦੁਨੀਆ 'ਚ ਘੜੇ ਰੁੜ ਜਾਣ, ਗੁਰੂ ਦੇ ਨਾਂ ਤੋਂ ਮੈਂ ਸਭ ਕੁਛ ਨਿਸ਼ਾਵਰ ਕਰ ਦਿਆਂਗਾ, ਮੈਂ ਕਿਰਤ ਵਿੱਚ ਪੂਰਾ। ਕਹਿਣ ਲੱਗਾ, ਇਹ ਤਾਂ ਸਮਝ ਆ ਗਈ, ਪ੍ਰੇਮ ਵਿੱਚ ਘਿਓ ਦੇ ਘੜੇ ਰੁੜ ਜਾਂ, ਰੋੜਨ ਲਈ ਤਿਆਰ ਹੈ। ਹੁਣ ਇੱਕ ਉੱਤਰ ਹੋਰ ਮੈਨੂੰ ਦੇ, ਗੁਰਮੁਖ ਰੋਮ ਰੋਮ ਹਰ ਧਿਆਵੈ। ਕਹਿਣ ਲੱਗੇ, ਵੀ ਉੱਤਰ ਦੇ ਦੇਣਾ। ਥੋੜ੍ਹੀ ਦੇਰ ਬਾਅਦ ਕਹਿਣ ਲੱਗਾ, ਜਾ ਅੰਦਰ, ਜਾ ਕਮਰੇ ਵਿੱਚ ਜਾ, ਅੰਦਰ ਕੁਛ ਘੜੇ ਪਏ ਨੇ, ਮੂੰਹ ਬੰਦ ਹੈ, ਖੋਲੀ ਨਾ, ਖੋਲ੍ਹ ਕੇ ਨਾ ਵੇਖੀ। ਅੰਦਾਜ਼ੇ ਨਾਲ ਚੁੱਕ ਕੇ ਲਿਆ, ਔਰ ਪਾਣੀ ਦੇ ਘੜੇ ਵੀ ਨੇ, ਘਿਓ ਦੇ ਵੀ ਨੇ, ਘਿਓ ਦਾ ਲੈ ਕੇ ਆਏ। ਗਿਆ ਉਹ ਅੰਦਰੋਂ ਘਿਓ ਦਾ ਘੜਾ ਚੁੱਕ ਲਿਆ ਆ। ਕਹਿਣ ਲੱਗੇ, ਮੂੰਹ ਨਹੀਂ ਖੋਲ੍ਹਿਆ, ਪਰ ਇਸ ਵਿੱਚ ਘਿਓ ਜਾਪਦਾ। ਕਹਿਣ ਲੱਗੇ, ਪਤਾ ਕਿਵੇਂ ਲੱਗਾ ਤੈਨੂੰ? ਮੂੰਹ ਤਾਂ ਖੋਲ੍ਹਿਆ ਨਹੀਂ, ਤੂੰ ਵੇਖਿਆ ਨਹੀਂ। ਕਹਿਣ ਲੱਗਾ, ਪਤਾ ਇਸ ਤਰ੍ਹਾਂ ਲੱਗਾ, ਇਸ ਦੇ ਮਸਾਮਾ ਰਾਹੀਂ ਥੰਧਿਆਈ ਬਾਹਰ ਆਈ ਹੈ, ਅਤੇ ਮੈਂ ਸਮਝਿਆ ਬਾਹਰੋਂ ਥੰਧਾ ਜਾਪਦਾ ਹੈ ਅਤੇ ਅੰਦਰ ਘਿਓ ਹੀ ਹੋਵੇਗਾ। ਕਹਿਣ ਲੱਗੇ, ਤੇਰੇ ਪ੍ਰਸ਼ਨ ਦਾ ਉੱਤਰ ਹੈ ਗੁਰਸਿੱਖਾ, ਅੰਦਰ ਕ੍ਰੋਧ ਹੋਵੇਗਾ ਨਾ, ਤਾਂ ਪਤਾ ਲੱਗ ਜਾਏਗਾ ਬੰਦੇ ਦੇ ਰੋਮ ਰੋਮ ਵਿੱਚੋਂ ਕ੍ਰੋਧ ਪ੍ਰਗਟ ਹੋਵੇਗਾ। ਅੰਦਰ ਕਾਮ ਹੋਵੇਗਾ ਅਤੇ ਰੋਮ ਰੋਮ 'ਚੋਂ ਕਾਮ ਪ੍ਰਗਟ ਹੋਵੇਗਾ। ਹਿਰਦੇ ਵਿੱਚ ਨਾਮ ਹੋਵੇਗਾ ਅਤੇ ਰੋਮ ਰੋਮ ਵਿੱਚੋਂ ਨਾਮ ਪ੍ਰਗਟ ਹੋਵੇਗਾ। ਪਤਾ ਲੱਗ ਜਾਏਗਾ ਸਿਮਰਨ ਕਰਨ ਵਾਲੇ ਦਾ, ਇਸ ਦਾ ਰੋਮ ਰੋਮ ਧਿਆ ਰਿਹਾ। ਗੁਰੂ ਸਾਹਿਬ ਜੀ ਨੇ ਕਿਹਾ, ਜੋ ਮੈਂ ਤੁਹਾਨੂੰ ਇਹ ਦਾਤਾਂ ਦਿੱਤੀਆਂ ਨੇ, ਅਕਾਲ ਪੁਰਖ ਨੇ ਤੁਹਾਡੇ 'ਤੇ ਬਖਸ਼ਿਸ਼ ਕੀਤੀ, ਮੈਂ ਤੁਹਾਨੂੰ ਪ੍ਰੇਰਣਾ ਦੇ ਰਿਹਾ, ਇਹਨਾਂ ਦਾਤਾਂ ਨੂੰ ਸਾਂਭ ਲਓ। ਰੋਮ ਨਹੀਂ ਕਟਾਉਣੇ, ਕੇਸ ਨਹੀਂ ਕਟਾਉਣੇ, ਪੂਰੇ ਹੋਵੋਗੇ। ਜਦੋਂ ਤੱਕ ਤੁਸੀਂ ਪੂਰੇ ਨਹੀਂ ਹੁੰਦੇ ਪ੍ਰਕਿਰਤੀ ਤੁਹਾਨੂੰ ਪ੍ਰਵਾਨ ਨਹੀਂ ਕਰੇਗੀ, ਪਰਮਾਤਮਾ ਵਾਪਸ ਭੇਜ ਦੇਵੇਗਾ। ਜਨਮ ਮਰਨ ਦੇ ਗੇੜ ਵਿੱਚ ਪਏ ਰਹੋਗੇ, ਪੂਰੇ ਹੋ ਕੇ ਉਸਦੇ ਪਾਸ ਜਾਓ। ਪੂਰੇ ਗੁਰ ਕਾ ਸੁਣੇ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਹੁਣ ਪੂਰੇ ਗੁਰੂ ਦਾ ਉਪਦੇਸ਼ ਕਿਹੜਾ ਹੈ, ਮੰਨੀਏ ਨਾ ਮੰਨੀਏ ਉਹ ਸਾਡੀ ਮਰਜ਼ੀ। ਬੜੀ ਦੇਰ ਬਾਅਦ ਪੂਰਾ ਗੁਰੂ ਮਿਲਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ, ਅਤੇ ਦੇਰ ਬਾਅਦ ਇਹ ਮਨੁੱਖਾ ਜਨਮ ਮਿਲਿਆ, ਬੜੀ ਦੇਰ ਬਾਅਦ ਐਸਾ ਉਪਦੇਸ਼ ਮਿਲਿਆ। ਇੱਕ ਪੰਕਤੀ ਤੁਹਾਨੂੰ ਸੁਣਾਵਾਂ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜੀਉ ਬਹੁਤੇ ਜਨਮ ਭਰਮਿਆਂ ਤਾਂ ਸਤਿਗੁਰ ਸ਼ਬਦ ਸੁਣਾਇਆ। ਮੈਂ ਕੈਸੀ ਕਥਾ ਪੜ੍ਹੀ ਸੀ ਕਿ ਰਾਜ ਮਹਿਲ ਸੀ ਵੱਡਾ ਅਤੇ 100 ਦਰਵਾਜ਼ਾ, ਅੰਧਾ ਅੰਦਰ ਚਲਾ ਗਿਆ, ਬਾਹਰ ਨਿਕਲਣ ਦਾ ਰਾਹ ਨਾ ਮਿਲੇ, ਬਾਕੀ ਦਰਵਾਜ਼ੇ ਬੰਦ ਇੱਕ ਖੁੱਲ੍ਹਾ। ਜਦੋਂ ਉਸਦੇ ਕੋਲ ਆਇਆ ਅਤੇ ਸਿਰ ਵਿੱਚ ਖਾਰਿਸ਼ ਹੋ ਗਈ, ਉਹ ਟੋਕ ਹੀ ਵੇਖਦਾ ਸੀ, ਦਿਸਦਾ ਤਾਂ ਆ ਨਹੀਂ ਸੀ, ਫਿਰ ਅੱਗੇ ਨਿਕਲ ਗਿਆ। ਸੋਚ ਰਿਹਾ ਸਾਂ ਇੱਕ ਕਥਾ ਜਿਸ ਨੇ ਲਿਖੀ, ਕਮਾਲ ਕੀਤੀ। ਅਸੀਂ ਜਿਸ ਮਹੱਲ ਵਿੱਚ ਹਾਂ 84 ਲੱਖ ਦਰਵਾਜ਼ੇ ਨੇ, ਬਾਕੀ ਸਭ ਬੰਦ ਨੇ, ਇੱਕ ਹੀ ਖੁੱਲ੍ਹਾ ਮਨੁੱਖਾ ਜਨਮ। ਇਸ ਵਿੱਚ ਆ ਕੇ ਬੰਦੇ ਨੂੰ ਨੀਂਦਰ ਆ ਜਾਂਦੀ ਹੈ, ਇਸ ਵਿੱਚ ਆ ਕੇ ਖਾਰਸ਼ ਆ ਜਾਂਦੀ, ਦਰਵਾਜ਼ਾ ਲੰਘ ਜਾਂਦਾ। 84 ਲੱਖ ਜੋਨ ਸਬਾਈ, ਮਾਨਸ ਕਉ ਪ੍ਰਭ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ। ਹੁਣ ਜੇ ਕੇਸ ਕਟਾ ਕਟਾ ਕੇ ਵੀ ਕੁਛ ਨਹੀਂ ਮਿਲਿਆ ਤਾਂ ਰੱਖ ਕੇ ਹੀ ਬੰਦਾ ਵੇਖ ਲਵੇ, ਨਿੰਦਾ ਚੁਗਲੀ ਨਾਲ ਜੀਵਨ ਪਰ ਕੁਛ ਨਹੀਂ ਮਿਲਿਆ ਨਾਮ ਜਪ ਕੇ ਹੀ ਵੇਖ ਲਵੇ, ਅਵਗਣ ਕਰਕੇ ਕੁਛ ਨਹੀਂ ਮਿਲਿਆ ਤਾਂ ਸੇਵਾ ਕਰਕੇ ਹੀ ਵੇਖ ਲਵੇ, ਸ਼ਾਇਦ ਜੀਵਨ ਦੀ ਖੇਡ ਬਣ ਜਾਏ। ਅਵਗਣ ਕਰਕੇ ਤਾਂ ਕੇਵਲ ਪਛਤਾਵਾ ਮਿਲਿਆ। ਇਹਨਾਂ ਪਦਾਰਥਾਂ ਵਿੱਚ, ਸੰਸਾਰਕ ਭੋਗਾਂ ਵਿੱਚ ਅੱਜ ਤੱਕ ਕੋਈ ਨਹੀਂ ਰੱਜਿਆ। ਵਿਖਿਆ ਮੈਂ ਕਿਨ ਹੀ ਤ੍ਰਿਪਤ ਨਾ ਪਾਏ, ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ, ਬਿਨ ਹਰ ਕਹਾਂ ਗਾਈ। ਸੁਣ ਕੇ ਹੈਰਾਨ ਹੋਵੋਗੇ, ਪਾਂਡਵਾਂ ਦਾ ਇੱਕ ਵਡੇਰਾ ਹੋਇਆ ਯਯਾਤੀ, 100 ਸਾਲ ਦੀ ਉਮਰ ਹੋ ਗਈ, ਮੌਤ ਨੇ ਆ ਦਰਵਾਜ਼ਾ ਖੜਕਾਇਆ। ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਪਨ ਦਰਵਾਜ਼ੇ 'ਤੇ ਉਹ ਤੋੜ ਦਿੰਦੀ। ਉਹਨੇ ਕਿਹਾ ਚੱਲ ਅਮਲ ਸਰਾਨੋ, ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ, ਕਿਆ ਤਾਂ ਖਟਿਆ ਕਹਾਂ ਗਵਾਇਆ, ਚਲੋ ਸ਼ਤਾਬ ਦੀਵਾਨ ਬੁਲਾਇਆ, ਚੱਲ ਦਰ ਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ। ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਈ, ਅੱਜ ਤੱਕ ਕਿਸੇ ਨਹੀਂ ਕਿਹਾ ਬੜਾ ਜੀ ਲਿਆ, ਮੈਂ ਜਾਣ ਲਈ ਤਿਆਰ ਹਾਂ ਵੀ ਜਿੱਥੇ ਪਹੁੰਚਣਾ ਸੀ ਪਹੁੰਚ ਗਿਆ। ਨਹੀਂ, ਕਹਿਣ ਲੱਗਾ ਮੌਤ ਇੰਨੀ ਛੇਤੀ, ਗਲਤ ਨੰਬਰ 'ਤੇ ਨਹੀਂ ਲੱਗ ਗਿਆ? ਕਹਿਣ ਲੱਗੀ ਮੇਰੇ ਦਫ਼ਤਰ ਵਿੱਚ ਭੁੱਲ ਚੁੱਕ ਨਹੀਂ ਹੁੰਦੀ, ਨੰਬਰ 13 ਹੀ, ਚੱਲ। ਕਹਿਣ ਲੱਗਾ ਕੋਈ ਐਸਾ ਨਹੀਂ ਹੋ ਸਕਦਾ, ਥੋੜ੍ਹਾ ਜਿਹਾ ਟਾਈਮ ਹੋਰ ਦੇ ਦੇਵੇਂ, ਅੱਜ ਤੱਕ ਤਾਂ ਇਕੱਠਾ ਹੀ ਕਰਦੇ ਰਹੇ ਹਾਂ, ਖਾਣ ਦਾ ਤਾਂ ਮੌਕਾ ਹੀ ਨਹੀਂ ਮਿਲਿਆ। ਵੈਸੇ ਇਹ ਤਕਲੀਫ ਆ ਹਰ ਬੰਦੇ ਦੀ, ਕਮਾਉਂਦੇ ਰਹੇ ਹਾਂ, ਵੇਖੇ ਹੀ ਕੁਛ ਨਹੀਂ, ਖਾਣ ਦਾ ਮੌਕਾ ਹੀ ਨਹੀਂ ਮਿਲਿਆ। ਮੌਤ ਕਹਿਣ ਲੱਗੀ ਤੈਨੂੰ ਸਮਾਂ ਦੇ ਸਕਦੀ ਹਾਂ, ਚਿਹਰਾ ਖਿੜ ਗਿਆ, ਖੁਸ਼ ਹੋ ਗਿਆ, ਹਾਂ ਸਮਾਂ ਮਿਲੇਗਾ। ਕਿੰਨਾ? ਕਹਿਣ ਲੱਗੀ 100 ਸਾਲ ਹੋਰ। ਕਿੱਡਾ ਵਡਭਾਗਾ ਬੰਦਾ ਹੈ ਜਿਹਨੂੰ ਮੌਤ ਆ ਕੇ 100 ਸਾਲ ਹੋਰ ਰਹਿ ਲੈ। ਕਹਿਣ ਲੱਗੀ 100 ਸਾਲ ਹੋਰ ਦੇਵਾਂਗੇ, ਪਰ ਇੱਕ ਸ਼ਰਤ ਹੈ, ਮੇਰਾ ਇੱਕ ਨੇਮ ਹੈ ਕਿ ਆ ਕੇ ਮੈਂ ਅੱਜ ਤੱਕ ਖਾਲੀ ਕਦੀ ਨਹੀਂ ਗਈ, ਤੇਰੇ ਥਾਂ ਖੁਸ਼ੀ ਨਾਲ ਕੋਈ ਹੋਰ ਚੱਲ ਪਾ, ਖੁਸ਼ੀ ਨਾਲ ਤਿਆਰ ਕਰ ਦੇ ਕੋਈ ਵੀ। ਹੁਣ ਹੁਕਮਨ ਤਾਂ ਜਿਸ ਨੂੰ ਮਰਜ਼ੀ ਕਰ ਦਿੰਦਾ, ਖੁਸ਼ੀ ਨਾਲ ਕੌਣ ਜਾਏ, ਕੋਈ ਵੀ ਨਹੀਂ ਤਿਆਰ ਹੋਇਆ। ਕਥਾ ਬੜੀ ਕਮਾਲ, 100 ਪੁੱਤਰ ਸੀ ਇਸ ਦਾ, 100 ਹੀ ਬੁਲਾ ਲਿਆ। ਕਹਿਣ ਲੱਗਾ ਪੁੱਤਰੋ ਤੁਹਾਨੂੰ ਜਨਮਿਆ ਪਾਲਿਆ, ਅਕਸਰ ਜਿਵੇਂ ਮਾਂ ਬਾਪ ਕਹਿੰਦੇ ਨੇ, ਤੁਹਾਡੇ ਲਈ ਕੁਰਬਾਨੀ ਕੀਤੀ ਅਤੇ ਇੱਕ ਮੇਰੇ ਲਈ ਕੁਰਬਾਨੀ ਕਰੋ, ਤੁਹਾਡੇ ਵਿੱਚ ਇੱਕ ਮੌਤ ਨਾਲ ਚਲਾ ਜਾਏ, ਮੈਂ ਬਾਕੀ ਵੇਖੋ 99 ਸੁੱਖ ਮੰਨਣਗੇ, ਹੋਰ ਰਾਜ ਵਧਾ ਦਿਆਂਗਾ, ਇੱਕ ਚਲੇ ਜਾਓ। ਅਤੇ 99 ਤਾਂ ਕਹਿਣ ਲੱਗੇ, ਪਰ ਪਿਤਾ ਜੀ ਤੁਸੀਂ ਕਿਉਂ ਨਹੀਂ ਜਾਣ ਲਈ ਤਿਆਰ? ਕਹਿਣ ਲੱਗਾ ਸੱਚ ਦੱਸਾਂ, ਮੈਂ ਸੰਸਾਰ ਦਾ ਅਜੇ ਵੇਖ ਕੇ ਕੁਝ ਰੱਜਿਆ ਨਹੀਂ, ਮੈਂ ਅਜੇ ਕੁਛ ਨਹੀਂ ਵੇਖਿਆ। ਅਤੇ ਕਹਿਣ ਲੱਗੇ ਅਸੀਂ ਕੀ ਵੇਖੇ? ਤੇਰੇ ਤੋਂ ਬਾਅਦ ਵਿੱਚ ਆਏ ਹਾਂ, ਜੇ ਬਜ਼ੁਰਗ ਜਾਣ ਲਈ ਤਿਆਰ ਨਹੀਂ ਨੌਜਵਾਨ ਕਿਵੇਂ ਜਾਣ? ਸਭ ਤੋਂ ਛੋਟਾ ਕਹਿਣ ਲੱਗਾ, ਮੌਤ ਮੈਂ ਜਾਣ ਲਈ ਤਿਆਰ ਹਾਂ, ਮੇਰੇ ਬਾਪ ਨੂੰ 100 ਸਾਲ ਦੇ, ਮੈਂ ਤੇਰੇ ਨਾਲ ਚੱਲਦਾ। ਮੌਤ ਵੀ ਥੋੜ੍ਹੀ ਹੈਰਾਨ ਹੋਈ, ਕਹਿਣ ਲੱਗੀ ਤੂੰ ਅਜੇ ਕੀ ਵੇਖੇ? ਇਹ ਵੱਡੇ ਕਹਿੰਦੇ ਨੇ ਅਸੀਂ ਕੁਛ ਨਹੀਂ ਵੇਖਿਆ, ਤੂੰ ਕੀ ਵੇਖਿਆ, ਤੂੰ ਕਿਉਂ ਜਾਣ ਲਈ ਤਿਆਰ ਹੈ? ਕਹਿਣ ਲੱਗੇ ਵੇਖਿਆ ਤਾਂ ਮੈਂ ਵੀ ਕੁਛ ਨਹੀਂ, ਪਰ ਮੈਂ ਇੱਕ ਵੇਖ ਲਿਆ ਕਿ ਜਗਤ ਭੁੱਖਿਆਂ ਦਾ ਇੱਥੇ ਅੱਜ ਤੱਕ ਰੱਜਿਆ ਕੋਈ ਨਹੀਂ। ਇਹ ਬਾਪ ਹੀ ਨਹੀਂ ਰੱਜਿਆ, ਮੈਂ ਕਿੱਥੋਂ ਰੱਜ ਜਾਣਾ? ਬਾਪ ਨਹੀਂ ਤ੍ਰਿਪਤ ਹੋਇਆ, ਮੈਂ ਕਿੱਥੇ ਤ੍ਰਿਪਤ ਹੋਣਾ? ਮੈਂ ਤੇਰੇ ਨਾਲ ਜਾਣ ਲਈ ਤਿਆਰ ਹਾਂ। ਉਹ ਕਥਾ ਇੱਥੇ ਨਹੀਂ ਮੁੱਕਦੀ। 100 ਵਾਰੀ ਮੌਤ ਆਈ, 100 ਬੇਟਾ ਹੋਰ ਹੋ ਜਾਂਦਾ ਸੀ, ਹਰ ਵਾਰੀ ਛੋਟਾ ਤਿਆਰ ਹੋ ਜਾ, ਅਖੀਰ ਵੀ ਕਹਿਣ ਲੱਗਾ ਨਹੀਂ ਮੈਂ ਤ੍ਰਿਪਤ ਨਹੀਂ ਹੋਇਆ। ਉਹ ਕਹਿਣ ਲੱਗੀ ਕੋਈ ਵੀ ਨਹੀਂ ਹੋਇਆ, ਹੁਣ ਤੈਨੂੰ ਜਾਣਾ ਹੀ ਪਵੇਗਾ। ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਤੇਰੀ ਉਮਰ ਇੰਨੀ ਹੋ ਜਾਏ। ਸਾਹਿਬ ਗੁਰੂ ਨਾਨਕ ਦੇਵ ਜੀ ਨੂੰ ਇਸ ਕਥਾ ਦਾ ਪਤਾ, ਕਿਉਂਕਿ ਪਾਂਡਵ ਪਹਿਲੇ ਹੋ ਚੁੱਕੇ ਨੇ, ਯਾਤੀ ਦੀ ਕਥਾ ਉਹਨਾਂ ਪੜ੍ਹੀ ਹੈ। ਕਹਿੰਦੇ ਨੇ ਜੇ ਤੇਰੀ ਉਮਰ 4 ਯੁੱਗ ਹੋ ਜਾਏ, ਤਾਂ ਯੁੱਗ ਪਤਾ ਕਿੰਨਾ ਹੁੰਦਾ ਜੇ? 432,000 ਸਾਲ ਉਮਰ ਹੈ ਕਲ ਯੁੱਗ ਦੀ, 864,000 ਬਰਸ ਉਮਰ ਹੈ ਦੁਆਪਰ ਯੁੱਗ ਦੀ, 1,96,000 ਬਰਸ ਉਮਰ ਹੈ ਤ੍ਰੇਤੇ ਯੁੱਗ ਦੀ, 1,728,000 ਬਰਸ ਉਮਰ ਹੈ ਸਤਯੁੱਗ ਦੀ। ਇਹ ਚਾਰੇ ਜੋੜ ਲਓ। ਜੇ ਤੇਰੀ ਇੰਨੀ ਉਮਰ ਹੋ ਜਾਏ, ਜੇ ਯੁੱਗ ਚਾਰੇ ਆਰਜਾ, ਆਰਜਾ ਕਹਿੰਦੇ ਨੇ ਉਮਰ ਨੂੰ, ਕਹਿੰਦੇ ਨੇ ਤੂੰ ਕਹਿਣਾ ਥੋੜ੍ਹੀ, ਇਹ ਤਾਂ ਕੁਛ ਵੀ ਨਹੀਂ। ਕਹਿੰਦੇ 10 ਗੁਣਾ ਹੋਰ ਕਰ ਦਈਏ, 10 ਨਾਲ ਜ਼ਰਬ ਦੇ ਲੈ। ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ, 10 ਗੁਣਾ ਹੋ ਜਾਏ, ਫਿਰ ਪ੍ਰਸਿੱਧੀ ਤੇਰੀ ਇੰਨੀ ਹੋਵੇ, ਨਵਾਂ ਖੰਡਾਂ ਵਿੱਚ ਜਾਣੀ। 9 ਖੰਡ ਦਾ ਅਰਥ ਹੋਇਆ ਸਾਰੀ ਪ੍ਰਿਥਵੀ ਧਰਤੀ, ਹਰ ਦੇਸ਼ ਹਰ ਥਾਂ 'ਤੇ ਤੈਨੂੰ ਲੋਕ ਜਾਣਦੇ ਹੋ, ਨਾਲ ਚੱਲੇ ਸਭ ਕੋਲ। ਕੁਛ ਵੱਡੇ ਬੰਦਿਆਂ ਨਾਲ ਹਰ ਬੰਦਾ ਹੀ ਤੁਰਨ ਲਈ ਤਿਆਰ ਹੈ। ਬੰਦਾ ਲੋਚਦਾ ਇਹਦੇ ਨਾਲ ਫੋਟੋਗ੍ਰਾਫੀ ਆ ਜਾਏ ਕਿਤੇ, ਕਿਤੇ ਇਹਦੇ ਨਾਲ ਮੇਰੀ ਵੀਡੀਓ ਬਣ ਜਾਏ। ਉਸ ਵੇਲੇ ਵੀਡੀਓ ਨਾ ਹੋਵੇਗੀ, ਲੋਕ ਵੇਖ ਲੈਣ। ਨਵਾਂ ਖੰਡਾਂ ਵਿੱਚ ਜਾਣੀਆਂ, ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕਿ ਨਾਮਨਾ ਚੰਗਾ ਬਣਾ ਕੇ, ਜਸ ਕੀਰਤ ਜਗਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ। ਕਿ ਪਰਮਾਤਮਾ ਦੀ ਨਜ਼ਰ 'ਚ ਨਹੀਂ ਆਇਆ ਤਾਂ ਤੇਰੀ ਕਿਸੇ ਬਾਤ ਨਹੀਂ ਪੁੱਛਣੀ। ਸੰਸਾਰ 'ਚ ਨਾਮਨਾ ਬਣ ਜਾਏ। ਹੁਣ ਨਾਮਨੇ ਲਈ ਬੰਦਾ ਕੀ ਕਰਦਾ? ਨਾਮਣੇ ਵਾਸਤੇ ਤਾਂ ਇਸ ਨੂੰ ਆਖਿਆ ਜਾਏ ਨਾ, ਜੋ ਵੀ ਇਹ ਕਰਨ ਲਈ ਤਿਆਰ ਹੈ, ਪਾਪ ਵੀ ਕਰਨ ਲਈ ਤਿਆਰ ਹੈ, ਪੁੰਨ ਕਰਨ ਵਾਸਤੇ ਵੀ ਤਿਆਰ ਹੈ। ਨਾਮਣੇ ਵਾਸਤੇ ਕਈ ਵਾਰੀ ਬੰਦਾ ਜਾਨ ਦੇਣ ਲਈ ਵੀ ਤਿਆਰ ਹੈ, ਕਿਸੇ ਦੀ ਜਾਨ ਲੈਣ ਲਈ ਵੀ ਤਿਆਰ ਹੈ। ਕਾਰੂ ਬਾਦਸ਼ਾਹ ਵਰਗੇ ਬਾਦਸ਼ਾਹ ਹੋ ਗਏ, ਉਹਨੇ ਕਬਰਾਂ ਸਭ ਪਟਵਾ ਲਈਆਂ ਸਨ, ਮੁਰਿਆਂ ਦੀਆਂ ਕਬਰਾਂ ਪਟਵਾ ਦਿੱਤੀਆਂ। ਇੱਕ ਕਬਰ ਵਿੱਚੋਂ 1 ਰੁਪਈਆ ਮਿਲ ਗਿਆ, ਬੰਦੇ ਦੇ ਹੱਥ ਵਿੱਚ ਸੀ, ਉਹਨੇ ਕਿਹਾ ਸਭ ਪੁੱਟ ਦਿਓ, ਇਹ ਵੀ ਕੱਢ ਲਓ। ਗੁਰੂ ਸਾਹਿਬ ਕਹਿੰਦੇ ਨੇ ਜੇ ਸਭ ਕੁਛ ਹੀ ਤੇਰੇ ਕੋਲ ਹੋਵੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ, ਕਿ ਚੰਗਾ ਹੋਵੇ। ਜਪਜੀ ਸਾਹਿਬ ਜੋ ਸਿੱਖੀ ਦੀ ਜਿੰਦ ਜਾਣ, ਇਹ ਸੱਚ ਇਹ ਜੇ ਕਿ ਜੋ ਮੰਗਲ ਹੈ ਨਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਸੇ ਦੀ ਵਿਆਖਿਆ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਇਸੇ ਦੀ ਵਿਆਖਿਆ ਜਪਜੀ ਸਾਹਿਬ ਹੈ। ਪਹਿਲੀ ਪੌੜੀ ਨੂੰ ਧਿਆਨ ਨਾਲ ਵੇਖਣਾ। ਕਹਿੰਦੇ ਨੇ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਰੱਬ ਹੋਣਾ ਚਾਹੁੰਦਾ ਹੈ, ਰੱਬ ਵਿੱਚ ਅਭੇਦ ਹੋਣਾ ਚਾਹੁੰਦਾ ਹੈ, ਉਹ ਕੀ ਹੈ ਅਤੇ ਤੂੰ ਕੀ ਹੈ, ਮੇਲ ਕਿਵੇਂ ਹੋਵੇ? ਪਰਮਾਤਮਾ ਬੜਾ ਪਵਿੱਤਰ ਹੈ ਅਤੇ ਤੂੰ ਬਹੁਤ ਮੈਲ ਹੈ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਸੋਚ ਦਾ ਇੱਥੇ ਅਰਥ ਹੈ ਪਵਿੱਤਰਤਾ, ਜਿਵੇਂ ਸੁਖਮਨੀ ਸਾਹਿਬ ਵਿੱਚ ਸੋਚ ਕਰੇ ਦਿਨ ਸਿਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕਹੋ ਬਹੁ ਸਾਧਨਾ ਕਰੇ, ਮਨ ਤੇ ਕਬਹੂ ਨਾ ਬਿਖਿਆ ਟਰੇ, ਜਲ ਧੋਵੈ ਬਹੁ ਦੇਹ ਅਨੀਤ, ਸ਼ੁੱਧ ਕਹਾਂ ਹੋਏ ਕਾਚੀ ਬੀਤ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਲੱਖਾਂ ਵਾਰੀ ਸੋਚ। ਦੇਸ਼ ਵਿੱਚ ਬਾਥਰੂਮ ਹਨ ਇਹ ਜਿਹੜੇ ਬਾਹਰ ਲਿਖੇ ਆ ਸੋਚ ਘਰ, ਉਹਦਾ ਅਰਥ ਹੁੰਦਾ ਪਵਿੱਤਰਤਾ ਲਈ ਇਸ਼ਨਾਨ ਘਰ, ਸੋਚਣ ਨਾਲ ਭਾਵ ਸੋਚ ਇਸ਼ਨਾਨ ਕਰਨ ਨਾਲ ਤੀਰਥ ਨਹਾਉਣ ਨਾਲ ਮਨ ਪਵਿੱਤਰ ਨਹੀਂ ਹੁੰਦਾ, ਲੱਖਾਂ ਵਾਰੀ ਕਰਾਂ ਫਿਰ ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਲ। ਮਨ ਅੰਦਰੋਂ ਕਲਪਦਾ ਪਿਆ, ਮੂੰਹ ਤੋਂ ਕੋਈ ਚੁੱਪ ਕਰ ਜਾਏ, ਮੌਨ ਧਾਰਨ ਕਰ ਲਵੇ ਤਾਂ ਵੀ ਸ਼ਾਂਤੀ ਨਹੀਂ ਆਉਂਦੀ। ਇੱਕ ਰਸ ਸਮਾਧੀ ਲਾ ਕੇ ਬੈਠਾ ਰਹਾਂ ਮਨ ਤਾਂ ਵੀ ਬੋਲਦਾ। ਹੁਣ ਮਨ ਦੀ ਭੁੱਖ ਜੇ ਹੋਵੇ, ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾਂ ਪੁਰੀਆਂ ਪਾਰ। ਸਾਰੀ ਦੁਨੀਆਂ ਦੇ ਪਦਾਰਥ ਪੁਰੀਆਂ ਦੇ, ਸ਼ਿਵਪੁਰੀ ਬ੍ਰਹਮਪੁਰੀ ਜੋ ਸੁਣਿਆ ਉਹ ਵੀ ਆ ਜਾਣ, ਭਾਰ ਬੰਨ ਕੇ ਰੱਖ ਲਵਾਂ, ਮਨ ਦੀ ਭੁੱਖ ਤਾਂ ਵੀ ਨਹੀਂ ਮੁੱਕਦੀ। ਭੁੱਖਿਆਂ ਭੁੱਖ ਨਾ ਉਤਰੇ ਬੰਨਾਂ ਪੁੱਜੇ ਬੰਨਾਂ ਪੁਰੀਆਂ ਵਾ, ਸਹ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ, ਸਾਰੀ ਸਿਆਣਪ ਚਿਤਰਾਈ। ਜੋ ਅੱਜ ਤੱਕ ਬੋਲਿਆ ਗਿਆ ਲਿਖਿਆ ਗਿਆ ਸਾਰੀ ਬੰਦਾ ਇਕੱਠੀ ਕਰ ਲਵੇ, ਇੱਕ ਸਿਆਣਪ ਵੀ ਨਾਲ ਨਹੀਂ ਜਾਏਗੀ। ਸਿਆਣਪਾਂ ਵਰਤਨੇ ਇਸ ਲਈ ਕਿ ਮਰੀਏ ਨਾ, ਸਿਆਣਪਾਂ ਇਸ ਲਈ ਨੇ ਸੰਸਾਰ ਵਿੱਚ ਸਦਾ ਵਾਸਤੇ ਕਾਇਮ ਰਹਾਂ। ਸਿਆਣਪ ਹੈ ਕਿ ਮੈਂ ਤ੍ਰਿਪਤ ਹੋ ਜਾਵਾਂ। ਸੁਣਿਆ ਹੋਵੇਗਾ ਆਪਣੇ ਯੂਨਾਨ ਵਿੱਚ ਮੂਰਤੀ ਕਲਾ ਯੂਨਾਨੀਆਂ ਦੀ ਬੜੀ ਪ੍ਰਸਿੱਧ ਰਹੀ। ਜਿੰਨੀਆਂ ਮੂਰਤੀਆਂ ਬਣੀਆਂ ਸਭ ਤੋਂ ਪਹਿਲੇ ਯੂਨਾਨ ਵਿੱਚ, ਬੜੇ ਪ੍ਰਸਿੱਧ ਇੱਥੇ ਸੰਗ ਤਰਾਸ਼ ਸਨ। ਮੈਂ ਹੈਰਾਨ ਹੋ ਗਿਆ ਵੇਖ ਕੇ ਐਸੀ ਕਲਾ ਥਾਈਲੈਂਡ ਵਿੱਚ ਇੱਕ ਸੱਜਣ ਨਾਲ ਲੈ ਗਏ ਅਤੇ ਉਹਨਾਂ ਨੂੰ ਇੱਕ ਮਜ਼ਾਕ ਸੁੱਝੀ। ਅੱਗੇ ਵੇਖਿਆ ਦਫ਼ਤਰ ਬਣਿਆ, ਰਜਿਸਟਰ ਖੁੱਲ੍ਹਾ ਪਿਆ, ਇੱਕ ਔਰਤ ਬੈਠੀ ਪੈਨੋ ਦੇ ਹੱਥ ਵਿੱਚ ਅਤੇ ਕਹਿਣ ਲੱਗਾ ਗਿਆਨੀ ਜੀ ਨਾਂ ਲਿਖਾਓ ਆਪਣਾ, ਇਹ ਤੁਸੀਂ ਲਿਖਾਓਗੇ ਤਾਂ ਇਹਨਾਂ ਅੰਦਰ ਤੁਹਾਨੂੰ ਜਾਣ ਦੇਣਾ। ਮੈਂ ਕਿਹਾ ਮੈਨੂੰ ਤਾਂ ਥਾਈ ਆਉਂਦੀ ਨਹੀਂ। ਮੈਂ ਤਾਂ ਹੈਰਾਨ ਜਿਹਾ ਹੋ ਕੇ ਖੜ੍ਹਾ ਹੋ ਗਿਆ ਅਤੇ ਉਹ ਹੱਸਣ ਲੱਗ ਪਏ। ਫਿਰ ਮੈਨੂੰ ਸਮਝ ਆਈ, ਉਹ ਵੇਖਿਆ ਔਰਤ ਅਸਲੀ ਨਹੀਂ ਸੀ, ਬਿਲਕੁਲ ਮੂਰਤੀ ਬਣਾਈ, ਪਰ ਮੈਨੂੰ ਭੁਲੇਖਾ ਪੈ ਗਿਆ ਕਿ ਬਿਲਕੁਲ ਅਸਲ ਔਰਤ ਬੈਠੀ ਹੈ, ਬਿਲਕੁਲ ਉਸੇ ਤਰ੍ਹਾਂ ਚਿਹਰਾ, ਹੱਥ ਪੈਰ। ਹੈਰਾਨੀ ਦੀ ਗੱਲ, ਅੱਗੇ ਜਦੋਂ ਗਏ ਤਾਂ ਅੰਦਰ ਬਹੁਤ ਸਾਧੂ ਬਣਾਏ, ਇੱਕ ਇੱਕ ਨਾੜ ਉਹਨਾਂ ਦੀ ਦਿਸੇ, ਅੱਖਾਂ ਇੰਝ ਜਿਵੇਂ ਵਾਕਿਆ ਵੇਖ ਰਹੇ ਨੇ। ਮੌਤ ਆਈ ਕਹਿੰਦੇ ਨੇ ਅਫਲਾਤੂ ਦੀ, ਉਹਨੇ ਆਪਣੇ ਵਰਗੀਆਂ ਮੂਰਤੀਆਂ ਬਣਾ ਦਿੱਤੀਆਂ ਕਈ। ਮੌਤ ਵੀ ਭੁਲੇਖਾ ਖਾ ਗਈ, ਪਰਮਾਤਮਾ ਨੂੰ ਕਹਿਣ ਲੱਗੀ ਉਹ ਤਾਂ ਬਹੁਤ ਨੇ, ਕਿਹਨੂੰ ਲਿਆਵਾਂ। ਕਹਿਣ ਲੱਗੇ ਇੱਕ ਗੁਰ ਮੇਰੇ ਕੋਲ ਹੈ, ਇਹਦੀ ਸਿਆਣਪ ਨਹੀਂ ਚੱਲਣੀ, ਇਹਦੀ ਸਿਆਣਪ ਸੰਸਾਰ 'ਚ ਹੋਏਗੀ, ਸਾਡੇ ਘਰ ਨਹੀਂ ਚੱਲਣੀ। ਜਾ ਕੇ ਹਰ ਇੱਕ ਦੇ ਕੰਨ 'ਚ ਆਖੀ ਜਾ, ਬਣਾਇਆ ਤਾਂ ਬੜਾ ਕਮਾਲ ਹੈ ਪਰ ਇੱਕ ਗਲਤੀ ਰਹਿ ਗਈ, ਅਤੇ ਜਿਹੜਾ ਆਖੇ ਨਾ ਕਿਹੜੀ ਉਹਨੂੰ ਫੜ ਕੇ ਲੈ ਆਵੀਂ। ਜਦੋਂ ਉਹਨੇ ਜਾ ਕੇ ਕਿਹਾ ਜਿਹੜਾ ਅਸਲ ਸੀ, ਉਹ ਕਹਿਣ ਲੱਗਾ ਕਿਹੜੀ ਗਲਤੀ ਰਹਿ ਗਈ ਹੈ ਵੀ ਅੱਗੋਂ ਵਾਸਤੇ ਨਾ ਹੋਵੇ। ਕਹਿਣ ਲੱਗੇ ਇਹ ਹੋਈ, ਬਸ ਆ ਜਾ ਨਾਲ। ਬੰਦੇ ਤੇਰੀਆਂ ਸਿਆਣਪਾਂ ਸਹਿ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਈ ਹੈ। ਉੱਥੇ ਚਤਰਾਈਆਂ ਨਹੀਂ ਚੱਲਦੀਆਂ, ਸਿਆਣਪਾਂ ਨਹੀਂ ਉੱਥੇ, ਤੇ ਰਜ਼ਾ ਵਿੱਚ ਰਹਿ ਕੇ ਆਪਣੀ ਹਉਮੈ ਮੁਕਾਓ। ਫਿਰ ਕਿਵੇਂ ਕਰੀਏ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਦਾ ਅਭਿਆਸ ਕਰਨਾ। ਹੁਣ ਜੇ ਕੋ ਆਖੇ ਸੰਗਤ ਵਿੱਚ ਕਿਉਂ ਜਾਂਦੇ, ਖਿਮਾ ਕਰਨਾ, ਇੱਕ ਬੱਚੇ ਨੂੰ ਪੁੱਛੋ ਨਾ ਸਕੂਲੇ ਕਿਉਂ ਜਾਂਦਾ, ਉੱਤਰ ਦੇਵੇਗਾ ਪੜ੍ਹਨ ਲਈ। ਦੁਕਾਨ 'ਤੇ ਬਾਈ ਕਿਉਂ ਜਾਂਦਾ, ਉਹ ਆਖੇਗਾ ਆਪਣਾ ਦੁਕਾਨ 'ਤੇ ਜਾਂਦਾ ਧਨ ਕਮਾਉਣ ਲਈ, ਵਪਾਰ ਲਈ ਕਿਉਂ ਜਾਂਦਾ ਧਨ ਕਮਾਉਣ ਲਈ, ਪਰ ਗੁਰਦੁਆਰੇ ਕਿਉਂ ਜਾਂਦਾ, ਨਾ ਜਾਏ ਤਾਂ ਕੀ ਘਟਦਾ। ਇਸ ਦਾ ਪ੍ਰਸ਼ਨ ਬਹੁਤ ਘੱਟ ਬੰਦਿਆਂ ਕੋਲ ਇਸ ਪ੍ਰਸ਼ਨ ਦਾ ਉੱਤਰ ਹੈ। ਗੁਰਦੁਆਰੇ ਮੈਂ ਜਾਂਦਾ ਗੁਰੂ ਦਾ ਹੁਕਮ ਸਿੱਖਣ ਵਾਸਤੇ, ਰਜ਼ਾ ਵਿੱਚ ਰਹਿਣ ਵਾਸਤੇ, ਤਾਂ ਕਿ ਮੇਰਾ ਮਨੁੱਖਾ ਜਨਮ ਪ੍ਰਵਾਨ ਹੋ ਜਾਏ। ਗੁਰਦੁਆਰੇ ਜਾਂਦਾ ਮੈਂ ਅਕਾਲ ਪੁਰਖ ਦੇ ਦਰ 'ਤੇ ਪ੍ਰਵਾਨ ਹੋ ਜਾਵਾਂ। ਸਾਹਿਬ ਕਹਿੰਦੇ ਨੇ ਹੋਵੇਗਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਕਾਸ਼ ਕਦੀ ਐਸਾ ਲਿਖਿਆ ਹੁੰਦਾ ਨਾ ਕਿ ਗੁਰੂਦੁਆਰੇ ਆਏ ਸੋਜੀ ਪਾਏ ਸੀ, ਹੈ ਨਾ ਲਿਖਿਆ ਗੁਰੂਦੁਆਰਾ ਹੋਏ ਸੋਜੀ ਪਾਏ ਸੀ, ਗੁਰੂਦੁਆਰ ਆ ਕੇ ਗੁਰੂ ਦਾ ਹੋ ਜਾਏ। ਪਾਤਸ਼ਾਹ ਹੁਕਮ ਕਰੋ ਹੁਣ ਮੈਂ ਕੀ ਕਰਾਂ। ਅੰਤ ਚਿੱਕ ਬੇਨਤੀ ਕਰਕੇ ਵਿਚਾਰਾਂ ਨੂੰ ਸੰਕੋਚਾਂ ਜਦੋਂ ਅਸੀਂ ਆ ਕੇ ਮੱਥਾ ਟੇਕਦੇ ਹਾਂ ਅਸੀਂ ਸਿਰ ਹੀ ਅੱਗੇ ਕਿਉਂ ਰੱਖਣੇ ਹਾਂ? ਹੱਥ ਵੀ ਰੱਖਿਆ ਜਾ ਸਕਦਾ, ਸਿਰ ਨਾ ਰੱਖੀਏ। ਪੈਰ ਕਿਉਂ ਨਹੀਂ ਰੱਖ ਦਿੰਦੇ? ਸਿਰ ਹੀ ਕਿਉਂ ਰੱਖਣੇ? ਪਿੱਠ ਕਿਉਂ ਨਹੀਂ ਕਰ ਦਿੰਦੇ? ਅਸਲ ਵਿੱਚ ਜੀਵਨ ਦੇ ਤਿੰਨ ਮਹੱਤਵਪੂਰਨ ਕੇਂਦਰ ਨੇ। ਨਾਭ ਹੀ ਹੈ ਜੀਵਨ ਦਾ ਆਖਰੀ ਧੜਕਣ, ਉੱਥੋਂ ਹਿਰਦਾ ਹੈ ਭਾਵ ਦਾ, ਅਤੇ ਜਿਹੜਾ ਮਸਤਕ ਹੈ ਵਿਚਾਰ ਦਾ ਕੇਂਦਰ। ਸਤਿਗੁਰੂ, ਮੈਂ ਸਿਰ ਤੁਹਾਡੇ ਸਾਹਮਣੇ ਰੱਖਿਆ, ਆਪਣੀ ਮਤ ਰੱਖ ਦਿੱਤੀ, ਆਪਣੀ ਅਕਲ ਰੱਖ ਦਿੱਤੀ, ਆਪਣੀ ਸਿਆਣਪ ਰੱਖ ਦਿੱਤੀ। ਸਿਰ ਰੱਖ ਦਿੱਤਾ, ਮੈਂ ਆਪਣੀ ਚਤੁਰਾਈ ਰੱਖ ਦਿੱਤੀ, ਆਪਣੀ ਮਨ ਮਰਜ਼ੀ ਮੈਂ ਤੁਹਾਡੇ ਸਾਹਮਣੇ ਰੱਖ ਕੇ ਮੱਥਾ ਟੇਕ ਦਿੱਤਾ। ਇਸੇ ਨੂੰ ਕਿਹਾ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੈ ਉਤਾਰ। ਹੁਣ ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਦ ਰੱਖ ਦਿੱਤਾ ਅਤੇ ਬੰਦਾ ਚੁੱਕ ਕੇ ਵਾਪਸ ਨਹੀਂ ਲਿਜਾਂਦਾ, ਰੁਮਾਲ ਭੇਟ ਕੀਤਾ ਅਤੇ ਚੁੱਕ ਕੇ ਵਾਪਸ ਨਹੀਂ ਲਿਜਾਂਦਾ, ਪਰ ਮਨ ਮਰਜ਼ੀਆਂ ਤਾਂ ਸਾਰੀਆਂ ਲੈ ਜਾਂਦਾ, ਚਤਰਾਈਆਂ ਆਪਣੀਆਂ ਫਿਰ ਲੈ ਜਾਂਦਾ। ਰੱਖਿਆ ਕੀ? ਮਨ ਰੱਖਿਆ ਅਤੇ ਮਨ ਰੱਖ ਦੇ। ਤਨ ਨੇ ਉਹ ਜਿੰਨਾ ਮਨ ਰੱਖ ਦਿੱਤਾ ਹੈ, ਫਿਰ ਮਨ ਚੁੱਕਿਆ ਨਹੀਂ। ਆਖਿਆ ਸਤਿਗੁਰੂ ਹੁਕਮ ਕਰੋ। ਗੁਰੂ ਨੇ ਜੋ ਹੁਕਮ ਕਰ ਦਿੱਤਾ ਉਹਨਾਂ ਸਿਰ ਮੱਥੇ 'ਤੇ ਮੰਨਿਆ। ਹੋਇਆ ਕੀ? ਹੁਕਮ ਮੰਨਿਆ ਅਤੇ ਜਗਤ ਸਾਰਾ ਵੇਖ ਰਿਹਾ ਸੀ। ਜਿਸ ਗੁਰੂ ਦੀ ਆਸ਼ੀਰਵਾਦ ਨੂੰ ਜਗਤ ਲੋਚਦਾ, ਜਿਸ ਲਈ ਸਿੱਧਾਂ ਕਿਹਾ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਉਸ ਗੁਰੂ ਨਾਨਕ ਦੇਵ ਨੇ ਹੁਕਮ ਮੰਨਣ ਵਾਲੇ ਦੇ ਚਰਨਾਂ 'ਤੇ ਸਿਰ ਰੱਖ ਕੇ ਮੱਥਾ ਟੇਕਿਆ, ਲੈਣਿਆ ਅਸੀਂ ਸਿੱਖ ਅਤੇ ਤੂੰ ਅੱਜ ਤੋਂ ਗੁਰੂ। ਹੁਕਮ ਮੰਨਣ ਵਾਲਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀ ਕਿਹਾ? ਸਿੱਖ ਤੁਹਾਡੇ ਵਰਗੇ ਹੀ ਸਨ, ਮਣੀ ਸਿੰਘ ਵਰਸ਼ਾਂ ਤੋਂ ਉਤਰ ਕੇ ਨਹੀਂ ਅੱਜ ਸਾਡੇ ਵਿੱਚ ਆਉਣਾ, ਤੁਹਾਡੇ ਵਿੱਚੋਂ ਪੈਦਾ ਹੋਣਾ। ਦਇਆ ਸਿੰਘ ਕਿਤੋਂ ਨਹੀਂ ਹੋ ਰਿਹਾ ਆਉਣਾ, ਤਾਰੂ ਸਿੰਘ ਹੋਰ ਨਹੀਂ ਆਉਣਾ, ਬਾਬਾ ਦੀਪ ਸਿੰਘ ਬਾਹਰੋਂ ਨਹੀਂ ਆਉਣਾ, ਸੰਗਤ ਵਿੱਚੋਂ ਪੈਦਾ ਹੋਏ, ਸੰਗਤ ਵਿੱਚੋਂ ਹੀ ਅੱਜ ਸਿੱਖੀ ਪੈਦਾ ਹੋਣੀ। ਜੇ ਅਸੀਂ ਆਖੀਏ ਜੀ ਉਹ ਸਨ ਅਤੇ ਅੱਗੋਂ ਗੱਲ ਖਤਮ ਹੋ ਗਈ, ਅੱਗੋਂ ਸਿੱਖ ਕੋਈ ਨਹੀਂ ਹੋਵੇਗਾ। ਗੁਰੂ ਅਟਲ ਹੈ ਅਤੇ ਗੁਰੂ ਦੀ ਸਿੱਖੀ ਵੀ ਅਟਲ ਹੈ। ਸਿਰਫ ਇੰਨਾ ਮੈਂ ਜੇ ਸਮਝਿਆ, ਜੇ ਉਸ ਗੱਲ ਨੂੰ ਵਿਚਾਰ ਲਈਏ, ਸ਼ੇਰ ਸੁੱਤਾ ਹੋਵੇ ਤਾਂ ਕੋਲ ਚੂਹੇ ਨੱਚਦੇ ਫਿਰਦੇ ਨੇ, ਪਰ ਜੇ ਜਾਗ ਪਵੇ ਤਾਂ ਫਿਰ ਸਾਰਿਆਂ ਨੂੰ ਭੱਜਦਿਆਂ ਰਾਹ ਨਹੀਂ ਲੱਭਦਾ। ਸਿੱਖ ਤਾਂ ਉਹ ਹੀ ਨੇ, ਸਿੱਖ ਤਾਂ ਤਾਰੂ ਸਿੰਘ ਵਰਗੇ ਹੀ ਨੇ, ਸਿੱਖ ਤਾਂ ਬਾਬਾ ਦੀਪ ਸਿੰਘ ਸੁੱਤੇ ਪਏ ਨੇ। ਸੁਚੇਤ ਕਿਵੇਂ ਹੋ ਜਾਣ, ਜਾਗ ਕਿਵੇਂ ਜਾਣ? ਛੋਟੀ ਜਿਹੀ ਕਥਾ ਦੇ ਨਾਲ ਸਮਾਪਤੀ ਕਰਾਂ। ਇੱਕ ਬਾਦਸ਼ਾਹ ਦਾ ਜੰਗੀ ਹਾਥੀ ਦਲਦਲ 'ਚ ਫਸ ਗਿਆ, ਬੁੱਢਾ ਹੋਇਆ ਸੀ, ਕਮਜ਼ੋਰ ਸੀ, ਅਤੇ ਉਹ ਮਹਾਵਤ ਨੇਜ਼ੇ ਮਾਰਨ ਉਹਨੂੰ ਕੱਢਣ, ਉਹ ਗਰਕਦਾ ਜਾਏ। ਬਾਦਸ਼ਾਹ ਨੂੰ ਸੱਦਿਆ, ਉਹਨੇ ਵੇਖਿਆ ਜਿਵੇਂ ਉਹਦੀਆਂ ਅੱਖਾਂ 'ਚ ਅੱਥਰੂ ਆ ਗਏ, ਹਾਥੀ ਰੋ ਰਿਹਾ। ਇਹ ਜਾਨਵਰ ਬੜਾ ਸਮਝਦਾਰ, ਬਾਦਸ਼ਾਹ ਵੀ ਰੋ ਪਿਆ। ਕਹਿਣ ਲੱਗਾ ਜਿਹੜਾ ਮਹਾਵਤ ਬਜ਼ੁਰਗ ਇਹਨੂੰ ਚਲਾਉਂਦਾ ਰਿਹਾ, ਉਹਨੂੰ ਬੁਲਾ ਕੇ ਲਿਆਓ, ਉਹ ਵੀ ਵੇਖ ਲਵੇ, ਹੁਣ ਇਹਨੇ ਮਰ ਜਾਣ। ਲਿਆਂਦਾ ਉਹ, ਕਹਿਣ ਲੱਗਾ ਪਾਸੇ ਹੋ ਜਾਓ, ਨਗਾਰਾ ਮੰਗਾਓ। ਉਹ ਕਹਿਣ ਲੱਗੇ ਵੀ ਪਾਗਲ ਹੋ ਗਿਆ ਜਾਪਦਾ। ਨਗਾਰਾ ਆਇਆ ਅਤੇ ਨਗਾਰਚੀ ਨੂੰ ਕਹਿਣ ਲੱਗਾ ਜੰਗੀ ਚੋਬ ਲਾ, ਜਿਵੇਂ ਤਬਲੇ ਦੀਆਂ ਗਤਾਂ ਨੇ ਨਾ, ਨਗਾਰੇ ਦੀਆਂ ਵੀ ਗਤਾਂ ਨੇ ਵੱਖ ਵੱਖ। ਜੰਗ ਨੂੰ ਚੜ੍ਹਦੇ ਸਨ, ਚੋਬ ਲਾਉਂਦੇ ਸਨ, ਜੰਗੀ ਚੋਬ, ਉਹ ਸੀ ਜੰਗੀ ਹਾਥੀ। ਜਦੋਂ ਉਹਨੇ ਜੰਗੀ ਚੋਬ ਲਾਈ ਤਾਂ ਪਤਾ ਨਹੀਂ ਕਿੱਥੋਂ ਬਾਲਿਆ ਆਇਆ, ਜਿਵੇਂ ਘੋੜਾਰੀ ਮਾਰਦਾ, ਛਾਲ ਮਾਰੀ ਅਤੇ ਉਹ ਦਲਦਲ 'ਚੋਂ ਬਾਹਰ ਨਿਕਲ ਆਇਆ। ਮੈਂ ਇਸ ਕਥਾ ਨੂੰ ਪੜ੍ਹਿਆ, ਸੋਚਿਆ ਵਾਕਈ ਫਸ ਤੇ ਦਲਦਲ 'ਚ ਗਏ ਹਾਂ, ਤੁਸੀਂ ਵੀ ਜੰਗੀ ਸ਼ੇਰ ਹੋ ਗੁਰੂ ਕੇ, ਪਰ ਇਹ ਜਿਹੜੇ ਸਮਾਗਮ ਨੇ ਨਗਾਰੇ ਵੱਜਦੇ ਨੇ ਕਿ ਅਵਗਣਾਂ ਵਿੱਚੋਂ ਬਾਹਰ ਆ ਜਾਈਏ, ਦਲਦਲ 'ਚੋਂ ਬਾਹਰ ਆ ਜਾਈਏ। ਗੁਰੂ ਪਾਤਸ਼ਾਹ ਨੇ ਕਿਹਾ ਪੂਰਾ ਹੋ ਜਾ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਣ ਜੇ ਅਸੀਂ ਕੇਸ ਰੱਖਣ ਵਾਸਤੇ ਤਿਆਰ ਨਾ ਹੋਈਏ, ਪੂਰੇ ਕਿੱਥੋਂ ਹੋ ਜਾਈਏ? ਸਾਨੂੰ ਬਾਣੇ ਦਾ ਹੀ ਭਾਰ ਲੱਗੇ, ਪੂਰੇ ਕਿਵੇਂ ਹੋ ਜਾਈਏ? ਬਾਣੀ ਪੜ੍ਹਨੀ ਸਾਨੂੰ ਭਾਰੀ ਲੱਗੇ, ਕਿਵੇਂ ਪੂਰੇ ਹੋ ਜਾਈਏ? ਹਾਂ, ਪੂਰੇ ਹੋ ਸਕਦੇ ਹਾਂ। ਉਹ ਇੱਕ ਲੜਕੀ ਦੌੜੀ ਜਾਏ, ਭਰਾ ਚੁੱਕਿਆ 7-8 ਸਾਲ ਦਾ, ਮੋਟਾ ਤਾਜ਼ਾ, ਅਤੇ ਸਾਧੂ ਜਾ ਰਿਹਾ ਸੀ ਵਿਚਾਰਾ, ਇੰਨਾ ਕੁ ਬਿਸਤਰਾ ਛਤਰੀ, ਕਹਿਣ ਲੱਗਾ ਮੈਨੂੰ ਬੜਾ ਭਾਰ ਲੱਗਦਾ ਬੇਟਾ। ਤੈਨੂੰ ਨਹੀਂ ਭਾਰ ਲੱਗਦਾ, ਤੂੰ ਇਹਨੂੰ ਚੁੱਕੀ ਜਾ ਰਹੀ ਹੈ। ਹੱਸ ਕੇ ਕਹਿਣ ਲੱਗੀ ਬਾਬਾ ਤੈਨੂੰ ਭਾਰ ਲੱਗਦਾ ਹੋਵੇਗਾ, ਮੈਨੂੰ ਨਹੀਂ। ਕਹਿਣ ਲੱਗਾ ਕਿਉਂ? ਕਹਿਣ ਲੱਗਾ ਭਰਾਵਾਂ ਦਾ ਕਾਹਦਾ ਭਾਰ ਹੁੰਦਾ, ਮੈਂ ਤਾਂ ਭਰਾ ਚੁੱਕਿਆ, ਭਾਰ ਤਾਂ ਚੁੱਕਿਆ ਤੂੰ। ਸੋਚ ਰਿਹਾ ਸਾਂ ਜੇ ਗੁਰੂ ਨਾਲ ਪਿਆਰ ਬਣ ਜਾਏ ਤਾਂ ਕੋਈ ਭਾਰ ਨਹੀਂ, ਸਭ ਕੁਛ ਕਰਨ ਲਈ ਬੰਦਾ ਤਿਆਰ ਹੋ ਜਾਏਗਾ। ਪਿਆਰ ਨਹੀਂ ਤਾਂ ਕੇਸ ਵੀ ਭਾਰੇ, ਪਿਆਰ ਨਹੀਂ ਕਿਰਪਾਨ ਵੀ ਭਾਰੀ, ਪਿਆਰ ਨਹੀਂ ਕੜੇ ਦਾ ਵੀ ਭਾਰ, ਜੇ ਪਿਆਰ ਨਹੀਂ ਨਿਤਨੇਮ ਦਾ ਵੀ ਭਾਰ। ਪਰ ਜਿੱਥੇ ਪਿਆਰ ਹੋ ਜਾਏ ਉੱਥੇ ਭਾਰ ਨਹੀਂ ਲੱਗਦਾ। ਗੁਰੂ ਕਿਰਪਾ ਕਰੇ। ਅੱਜ ਕੇਸਾਂ ਦੇ ਸੰਬੰਧ ਵਿੱਚ ਕੁਛ ਬੇਨਤੀਆਂ ਕੀਤੀਆਂ ਨੇ। ਗੁਰਮੁਖ ਦੀ ਰਸਨਾ ਨਹੀਂ ਤਾਂ ਆਉਂਦੀ, ਉਸਦਾ ਰੋਮ ਰੋਮ ਤਾਂ ਆਉਂਦਾ, ਗੁਰਮੁਖ ਰੋਮ ਰੋਮ ਹਰ ਧਿਆਵ। ਗੁਰੂ ਕਿਰਪਾ ਕਰੇ, ਗੁਰੂ ਨਾਲ ਸਾਡਾ ਪਿਆਰ ਬਣੇ। ਕੱਲ੍ਹ ਤੋਂ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਮੁੜ ਤੋਂ ਆਰੰਭ ਕਰਾਂਗੇ। ਜ਼ਰੂਰੀ ਇਤਿਹਾਸ ਬਾਣੀ ਅਤੇ ਸ਼ਹਾਦਤ ਦੇ ਕਾਰਨ ਕੱਲ੍ਹ ਔਰ ਪਰਸੋਂ ਵਿਚਾਰਾਂਗੇ। ਪੁੱਲਾਂ ਦੀ ਖਿਮਾ ਜੀ ਆਓ, ਆਗਿਆ ਬਖਸ਼ੋ। ਗੁਰੂ ਦੀ ਮੱਤ ਧਾਰਨ ਕਰਨੀ, ਵਿਚਾਰ ਆਰੰਭ ਕੀਤੇ ਸਨ, ਪੂਰੇ ਹੋਣਾ, ਜਿਉਂਦਿਆਂ ਹੋਣਾ। ਅਤੇ ਪੂਰਨ ਕਬਹੂ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ, ਦਿਨ ਦਿਨ ਚੜ੍ਹੇ ਸਵਾਇਆ, ਨਾਨਕ ਹੋਤ ਨਾ ਘਾਟ। ਦਿਨ ਦਿਨ ਉਹ ਸਵਾਇਆ ਚੜ੍ਹਦਾ ਜਿਹਨੂੰ ਰੱਬ ਆਪ ਪੂਰਾ ਕਰੇ, ਗੁਰੂ ਜਿਹਨੂੰ ਪੂਰਾ ਕਰ ਦੇਵੇ। ਹੁਣ ਕਰਨੀ ਨਾਲ ਸ਼ਬਦ ਨਾਲ ਪੂਰੇ, ਪੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਬਹੁਤ